गुरु नानक अंगद गुरु अमरदास पदवंद रामदास अर्जन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु शब्द कमाए जन जीते पंच विकार तिन संतन को बंदना सिर चरणन पर तार एक अंकारा सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
वाहे गुरु साहिब जियो एक ओंकार सतगुर प्रसाद अत श्री गुर प्रताप सूरज ग्रंथ प्रथम रास लिखियते दोहरा तीनों काल सो अचल रहे अलंब सकल जग जाल जाल काल लेख मुचित जिस करता पुरख अकाल एक ओंकार सतगुर प्रसाद अथ श्री गुर प्रताप सूरज ग्रंथ प्रथम रास लिखियते दोहरा तीनों काल सो अचल रहे
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी अकाल पुरख अंतर्यामी वाहिगुरु परमेश्वर जी बेअंत बेअंत कृपा है जिस वाहिगुरु परमेश्वर ने साढ़े कलज भी जीवन का उधार करने वास्ते गुरु नानक स्वरूप प्रगट प्रतख होके धरती के कोने कोने विचरदिया होया डमिया के जेडे डंप खंड सी ओ नाश किते हंकारिया का हंकार दूर किया है जेडे तरह तरह के रोगों नाल ग्रसे पे सन ज्यादा करके कुश्ती रोगी सन उन्हां दी वी गुरबाणी दा कीर्तन सुना के अकाल पुरख दी महिमा करके ये कुश्त दे रोग दूर कर दिते हे नार मन दी शुद्धि करके ब्रह्म ज्ञान दी वस्ता भी बख्श दित्ती सज्जन ठग वर्गे बहुत वे कातल सन बाप दिखावा कर रहे भी पूर्ण नहीं हाँ उन्होंने भी गुरबाणी के शब्द राही ही समझाया ਕਾਂਸ਼ੀ ਦਾ ਭਾਂਡਾ ਬੜਾ ਲਿਸ਼ਕਦਾ ਚਮਕਦਾ ਦਮਕਦਾ ਹੁੰਦਾ ਹੈ, ਜੇ ਉਹਨੂੰ ਰਗੜੀਏ ਮਾਂਜੀਏ ਤੇ ਫਿਰ ਵਿੱਚੋਂ ਨਿਰੀ ਕਾਲਕ ਦਿਸਦੀ ਹੈ। ਉਹਦੇ ਵੱਲੇ ਇਸ਼ਾਰਾ ਕਰੇ ਵੀ ਇਹ ਵੀ ਹਾਲ ਕਾਂਸ਼ੀ ਦੇ ਭਾਂਡੇ ਵਾਲਾ ਤੇਰਾ ਹੈ, ਬਾਹਰਲਾ ਲਿਬਾਸ ਦੇਖੀਏ ਇਹ ਕਾਸ਼ੀ ਲਿਸ਼ਕਦੀ ਚਮਕਦੀ ਆ, ਉੱਥੋਂ ਬੜਾ ਚਮਕਦਾ ਮੱਥੇ ਤੇ ਤਿਲਕ ਛਾਪੇ ਲਾਏ, ਗੋਲ ਚੋੜਾ ਗਿੱਟਿਆਂ ਤੇ ਘਸਿਟਿਆ ਹੋਇਆ ਹੈ। ਇਸ ਤਰ੍ਹਾਂ ਤੂੰ ਦਿਸ ਰਿਹਾ ਵੀ ਭੂੜਾ ਹੀ ਹੈ ਸੰਤ, ਨਾ ਵੀ ਬੜਾ ਸੋਹਣਾ ਸੱਜਣ ਰਖਾਇਆ ਹੋਇਆ ਵੀ ਅਸੀਂ ਲੋਕ ਪ੍ਰਦੋਖ ਦੇ ਸੱਜਣ ਸਾਥੀ ਹਾਂ। ਕਾਸ਼ੀ ਦੇ ਭਾਂਡੇ ਨੂੰ ਧੋਈ ਜਾਈਏ ਉਹਦੀ ਜੂਠ ਨਾ ਲੈਂਦੀ ਹੈ, ਇਹ ਹਾਲ ਤੇਰਾ ਹੈ। ਤੇਰੇ ਅੰਦਰ ਵੀ ਪਾਪਾਂ ਦੀ ਇੰਨੀ ਜੂਠ ਜੰਮੀ ਪਈ ਹੈ, ਇਹ ਧੋਈ ਜਾਈਏ, ਜਾਣੀ ਤੈਨੂੰ ਉਪਦੇਸ਼ ਸੁਣਾਈ ਜਾਈਏ, ਸਿੱਖਿਆ ਦੇਈ ਜਾਈਏ, ਪ੍ਰੇਮ ਦੇ ਪਚਨ ਸੁਣਾਈਏ, ਸ਼ੈਤ ਨਾ ਆਈ ਉਤਰੇ ਤੂੰ ਪਾਪਰੂ ਕਰਮ ਸ਼ੈਤ ਨਾ ਆਈ ਛੱਡੇ, ਇਹ ਸੈਂਕੜੇ ਵਾਲੀ ਵੀ ਉਹਨੂੰ ਸਾਧਨਾ ਰੂਪੀ ਚੱਲ ਨਾਲ ਧੋਈਏ ਧੋਈਏ। ਸੱਜਣ ਤਾਂ ਉਹ ਹੁੰਦੇ ਹੈ ਜਦੋਂ ਅੰਤ ਦਾ ਸਮਾਂ ਵੇ ਸਹਾਇਤਾ ਕਰਨ ਲਈ ਨਾਲ ਚੱਲਣ, ਜਿੱਥੇ ਧਰਮਰਾਜ ਦੀ ਕਚਹਿਰੀ ਵਿੱਚ ਦਰਗਾਹ ਵਿੱਚ ਹਿਸਾਬ ਕਿਤਾਬ ਮੰਨਿਆ ਜਾਂਦਾ ਹੈ, ਤੇ ਉੱਥੇ ਸਹਾਇਤਾ ਕਰਨ ਲਈ ਉਹ ਖੜੇ ਦਿਸਣ ਵੀ ਅਸੀਂ ਹੈਗੇ ਹਾਂ ਜੀ, ਇਹਦੇ ਮਾਲਕ ਅਸੀਂ, ਇਹਦੇ ਅਗਵਾ ਹਾਂ, ਤੈਨੂੰ ਆਪਣਾ ਨਾਂ ਇਹ ਜਿਹਾ ਰਖਾਇਆ ਹੋਇਆ ਹੈ ਤੇ ਕੰਮ ਤੇਰੇ ਕਿਹੋ ਜਿਹੇ। ਇਹਨੇ ਲਾਹੌਰ ਕੀਰਤਨ ਵਿੱਚ ਹੀ ਕਹਿਣ ਨਾਲ ਉਹ ਕੰਮ ਉੱਠਿਆ ਹੈ, ਉਹਦਾ ਸੁਧਾਰ ਕਰ ਦਿੱਤਾ। ਐਸਾ ਵਾਹਿਗੁਰੂ ਪਰਮੇਸ਼ਰ ਨੇ ਜੋ ਗੁਰੂ ਨਾਨਕ ਸਾਹਿਬ ਦੇ ਵਿੱਚ ਕਲਯੁਗ ਉਧਾਰਿਆ, ਗੁਰਦੇਵ ਮਲਮੂਤ ਮੂੜ ਜੀ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ, ਉਹ ਇਤਿਹਾਸ ਆਪਾਂ ਕਈ ਰੋਜ਼ ਤੋਂ ਪੜ੍ਹ ਸੁਣ ਰਹੇ ਸੀ। ਇਸ ਇਸਤਾਸ ਨੂੰ ਸਭ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਆਗਿਆ ਨਾਲ ਭਾਈ ਬਾਲਾ ਜੀ ਨੇ ਸੁਣਾਇਆ ਸੀ ਤੇ ਪੈਰਾ ਮੁਖਾ ਖੱਤਰੀ ਨੇ ਇਸ ਨੂੰ ਲਿਖਿਆ ਸੀ, ਜਿਸ ਦਾ ਨਾਮ ਜਿਹੜਾ ਫਿਰ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਕਰਕੇ ਪ੍ਰਸਿੱਧ ਹੋਇਆ, ਪਰ ਕਬੀਰ ਪੰਥੀਆਂ ਦੇ ਵਿੱਚੋਂ ਹੋ ਗਿਆ ਇਹੋ ਜਿਹਾ ਭੜੂਆ, ਇੱਕ ਹੰਦਾਲੀਆਂ ਦੇ ਵਿੱਚੋਂ ਹੋ ਗਿਆ। ਉਹਨਾਂ ਨੇ ਰਲ ਮਿਲ ਕੇ ਜਿਹੜੀ ਅਸਲੀ ਜਨਮ ਸਾਖੀ ਸੀ ਉਹ ਤਾਂ ਇੱਧਰ ਉੱਧਰ ਕਰ ਦਿੱਤੀ, ਵਿਆਸਾ ਚ ਬਗਾ ਮਾਰੀ ਤੇ ਆਪਣੇ ਵੱਡ ਵਡੇਰਿਆਂ ਦੀ ਮਹਿਮਾ ਕਰਨ ਵਾਸਤੇ ਹੋਰ ਹੀ ਕੁਛ ਲਿਖ ਮਾਰਿਆ, ਸਾਰੀ ਭਾਈ ਬਾਲੇ ਵਾਲੀ ਜਨਮ ਦੀ ਸਾਖੀ ਵਿਗਾੜ ਦਿੱਤੀ। ਤੇ ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਇਹ ਨਾਨਕ ਪ੍ਰਕਾਸ਼ ਪੁਸਤਕ ਲਿਖਿਆ ਹੈ, ਇਹਨਾਂ ਨੂੰ ਇਹ ਪੜ੍ਹ ਕੇ ਬੜਾ ਦੁੱਖ ਹੋਇਆ, ਕਿਉਂਕਿ ਬੜੇ ਵਿਦਵਾਨ ਸਨ। ਇਹਨਾਂ ਦਾ ਜੀਵਨ ਡਾਕਟਰ ਵੀਰ ਸਿੰਘ ਜੀ ਨੇ ਪਹਿਲੇ ਹਿੱਸੇ ਵਿੱਚ ਲਿਖਿਆ ਹੈ। ਜਿਹੜਾ ਬੂਰੀਆ ਨਗਰ ਹੈ ਇੱਥੇ ਇਹਨਾਂ ਦਾ ਜਨਮ ਹੋਇਆ, ਅੰਮ੍ਰਿਤਸਰ ਦੇ ਨੇੜੇ ਨੂਰ ਦੀ ਸਰਾਂ ਹੈ, ਇਹਨੂੰ ਪਹਿਲੇ ਐਸੇ ਕਿਹਾ ਜਾਂਦਾ ਸੀ। ਹੁਣ ਉਹਨਾਂ ਦੀ ਜਗ੍ਹਾ ਵੀ ਉਹ ਜਨਮ ਵਾਲੀ ਬਣੀ ਹੋਈ ਹੈ ਨੂਰ ਦੀ ਸਰਾਂ, ਤੇ ਬੜੇ ਚੰਗੇ ਬੁੱਧੀਵਾਨ ਸੰਤੋਖ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ, ਜੋ ਬਹੁਤ ਹੀ ਉੱਚ ਅਵਸਥਾ ਦੇ ਮਾਲਕ ਸਨ, ਜਿਹੜੇ ਗਿਆਨੀ ਗਿਆਨੀ ਹੀ ਸਨ, ਆਲਮ ਤੇ ਆਮਲ ਸਨ, ਆਲਮ ਵੀ ਪੂਰੇ ਵਿਦਵਾਨ ਵੀ ਪੂਰੇ, ਤੇ ਉਸ ਜੋ ਵਿਦਿਆ ਪੜ੍ਹੀ ਉੱਥੇ ਅਮਲ ਕਰਨ ਵਾਲੇ ਸੀ, ਯਾਨੀ ਗੁਰੂ ਗ੍ਰੰਥ ਸਾਹਿਬ ਤੇ ਅਥਾਹ ਨਿਸ਼ਚਾ ਰੱਖਣ ਵਾਲੇ ਸਨ। ਪੱਕੇ ਸੱਚੇ ਜੀਵਨ ਵਾਲੇ ਸਨ। ਉਹਨਾਂ ਦੇ ਪਾਸੋਂ ਇਹਨਾਂ ਨੇ ਸਾਰੀ ਇਹ ਬ੍ਰਹਮ ਵਿਦਿਆ ਹਾਸਲ ਕੀਤੀ ਸੀ, ਵਿਦਵਾਨ ਬਣ ਗਏ। ਜਿਸ ਵੇਲੇ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਉਹਨਾਂ ਨੇ ਆਪਣੀ ਨਿਗਾਹ ਕਿੱਡੀ ਜਾਣੀ ਪੜ੍ਹੀ ਤੇ ਮਨ ਨੂੰ ਬੜਾ ਦੁੱਖ ਹੋਇਆ ਵੀ ਗੁਰੂ ਨਾਨਕ ਸਾਹਿਬ ਤਾਂ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰੇ, ਉਹਨਾਂ ਦੇ ਸਮਾਨ ਤਾਂ ਕੋਈ ਹੋਰ ਹੈ ਹੀ ਨਹੀਂ ਸੀ। ਇੱਥੇ ਕੀ ਆ ਮੂਰਖਤਾ ਚੱਕ ਮਾਰੀ ਪਈ ਹੈ ਵੀ ਕਬੀਰ ਸਾਹਿਬ ਜੀ ਇੱਕ ਗਏ, ਦੂਜਾ ਹਿਦਾਲ ਗਿਆ ਸਿੱਖ, ਬਾਕੀ ਨਹੀਂ ਉੱਥੇ ਤੱਕ ਪਹੁੰਚ ਸਕਿਆ ਹੈ, ਸਭ ਬਾਕੀ ਸਭ ਉਰੇ ਉਰੇ ਰਹਿ ਗਏ। ਯਾਨੀ ਗੁਰੂ ਨਾਨਕ ਸਾਹਿਬ ਤੋਂ ਬਗੈਰ ਬਾਕੀ ਜਿਹੜੇ ਦਸ ਜਾਮੇ ਹੋਏ ਹੈ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਸਾਹਿਬ ਜੀ, ਵੀ ਉਹ ਵੀ ਨਹੀਂ ਉੱਥੇ ਗਏ ਵੀ ਸਾਡਾ ਪਗ ਵਡੇਰਾ ਗਿਆ, ਉਹ ਕਹਿੰਦਾ ਸਾਡਾ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਇਸ ਤਰ੍ਹਾਂ ਫਿਰ ਆਪ ਜੀ ਨੇ ਸ਼ੰਦਾਬੰਦੀ ਵਿੱਚ ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਤੇ ਬਾਅਦ ਗੁਰਤਾ ਵਿੱਚ ਆ ਕੇ ਬੜੀ ਵਿਦਵਤਾ ਸਹਿਤ ਲਿਖਿਆ, ਜਿਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਛੰਦ ਨੇ, ਜਿਵੇਂ ਸੂਰਜਦਾਸ ਦੇ ਤ੍ਰਿਭੰਗੀ ਛੰਦ ਪ੍ਰਸਿੱਧ ਹੈ, ਗਿਰਤਰਤਾ ਇਹਦੇ ਕੁੰਡਲੀਏ, ਤੁਲਸੀ ਰਮਾਇਣ ਦੇ ਵਿੱਚ ਚੌਪੀਆਂ ਮਸ਼ਹੂਰ ਹੈ। ਇਸ ਤਰ੍ਹਾਂ ਅੱਡੋ ਅੱਡੀ ਵਿਦਵਾਨਾਂ ਦੇ ਯਾਨੀ ਕੋਈ ਨਾ ਕੋਈ ਜਿਹੜਾ ਛੰਦ ਹੈ ਪ੍ਰਸਿੱਧ ਹੈ। ਗੁਲਾਬ ਸਿੰਘ ਪੰਡਿਤ ਜੀ ਦੇ ਸਵੱਈਏ ਪ੍ਰਸਿੱਧ ਹੈ, ਇਹਦਾ ਅਸੀਂ ਪੜ੍ਹਾਂਗੇ ਸਵੱਈਆਂ ਨੂੰ ਤੇ ਅਸੀਂ ਕਹਾਂਗੇ ਵੀ ਹੱਦ ਕਰਤੀ। ਜਿਹੜਾ ਕੋਈ ਸਵੱਈਏ ਵਿੱਚ ਪ੍ਰਕਰਨ ਸ਼ੁਰੂ ਕਰਦੇ ਤੇ ਉਹ ਪੂਰਾ ਨਿਭਾਉਂਦੇ ਆ, ਭਾਵਨ ਸਿਮਰਤੀ ਤੁਸੀਂ ਸਵੱਈਏ ਪੜ੍ਹ ਲਓ। ਸਿਰੇ ਗੱਲ ਲਾਈ ਪਈ ਹੈ ਗੁਲਾਬ ਸਿੰਘ ਦੇ ਸਵੱਈਆਂ ਵਿੱਚ, ਯਾਨੀ ਪੜ੍ਹਨ ਨੂੰ ਜੀ ਕਰੀ ਜਾਂਦਾ ਵੀ ਇਹ ਸਵੱਈਏ ਪੜ੍ਹੀ ਜਾਈਏ, ਕਿਉਂਕਿ ਐਸਾ ਹੀ ਗਿਆਨ ਐਸਾ ਹੀ ਪ੍ਰਕਰਨ ਆ ਉਹਨਾਂ ਦਾ। ਭਾਵੇਂ ਅਗਾਧ ਗਤੀ ਜ਼ਿੰਦਗੀ ਸਭ ਹਾਰ ਪਰੇ ਗਤ ਕੋਏ ਨਾ ਪਾਏ, ਇਹ ਪੜ੍ਹ ਲਓ ਪਰਮੇਸ਼ਰ ਦੀ ਵੀ ਹਾਲ ਤੋਂ ਰਹਿਤੀ ਗਤੀ ਰੀਤੀ ਮਰ ਜਾਦਾ, ਸਾਰੇ ਹਾਲ ਹਮ ਪਿਓ ਦੀ ਕੋਈ ਗਤੀ ਰੀਤੀ ਨੂੰ ਜਾਣ ਨਹੀਂ ਸਕਿਆ ਹੈ ਵੀ ਉਹਨੇ ਕੀ ਕਰਨਾ ਕਰਾਉਣਾ ਤੇ ਕੀ ਕਰਕਰਾ ਦਿੰਦਾ ਹੈ। ਐਸਾ ਹੀ ਹੈ ਸਵੱਈਏ ਉਹਨਾਂ ਦੇ ਪ੍ਰਸਿੱਧ ਹੈ। ਇਧਰ ਕਵੀ ਸੰਤੋਖ ਸਿੰਘ ਜੀ ਨੇ ਜਿਹੜੀ ਇਹ ਕਵਿਤਾ ਵੀ ਛੰਦਬੰਦ ਰੱਖੇ ਹਨ, ਇਹ ਤਾਂ ਸਾਰੀ ਅਮੋਲਕ ਹੈ, ਕਿਉਂਕਿ ਨਾਰਸਾਂ ਵਿੱਚ ਪੂਰਤ ਹੈ, ਅਲੰਕਾਰਾਂ ਨਾਲ ਭੂਸ਼ਿਤ ਹੈ ਸਾਰੇ ਛੰਦਬੰਦ। ਇਸ ਤਰ੍ਹਾਂ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਬਿਗੜੀ ਦੇਖ ਕੇ ਫਿਰ ਉਹਨਾਂ ਨੇ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਬੜੇ ਰੀਝ ਨਾਲ ਲਿਖਿਆ, ਕਿਉਂਕਿ ਆਪ ਜੀ ਦਸ ਪਾਤਸ਼ਾਹੀਆਂ ਉੱਪਰ ਪੂਰਾ ਪੂਰਾ ਨਿਗਾਹ ਰੱਖਣ ਵਾਲੇ ਸੀ, ਵਾਰਨ ਹਾਜ਼ਰ ਜਾਜੇ ਜਾਣਨ ਵਾਲੇ ਸੀ ਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਜਾ ਸਤਿਗੁਰ ਤੇਰਾ ਮੇਰਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਕਈ ਵਾਰੀ ਅਸੀਂ ਕੀਰਤਨ ਤੱਕ ਹੀ ਜਾਂਦੇ ਹੁੰਦੇ ਹਾਂ, ਉਹ ਨਹੀਂ ਹੁੰਦਾ ਸਾਡਾ ਦੇਖਿਆ ਵੀ ਸਾਡੇ ਨਾਲ ਹੀ ਹੈ ਸਤਿਗੁਰੂ। ਉਹ ਕਹਿ ਲੈਣਾ ਮਾਤਰ ਤਮਾਤਰ ਨੇ ਕੀਰਤਨ ਕਰਨਾ ਕੋਈ ਵੱਖਰੀ ਗੱਲ ਹੈ, ਪਰ ਜਦੋਂ ਕੋਈ ਬਿਰਤਾ ਮੁਸੀਬਤ ਹੋ ਜਾਏ ਉਦੋਂ ਵੀ ਮੇਰੇ ਨਾਲ ਸਤਿਗੁਰੂ ਮੈਨੂੰ ਕਾਹਦਾ ਡਰ ਹੈ, ਉਹ ਕੋਈ ਬਿਰਲਾ ਬਿਰਲਾ ਉਹਦੇ ਤੇ ਪਹਿਰਾ ਦਊਗਾ, ਉਹਨੂੰ ਭਜੂ ਇੱਧਰ ਉੱਧਰ, ਫਿਰ ਨੀ ਸਤਿਗੁਰੂ ਨੂੰ ਨਾਲ ਸਮਝਦਾ ਹੈ। ਇਸ ਤਰ੍ਹਾਂ ਇਹ ਹਾਜ਼ਰ ਰਾਜਰ ਜਾਣਦੇ ਸਨ। ਜਦੋਂ ਇੱਥੇ ਜਦੋਂ ਗੁਰਪ੍ਰਤਾਪ ਸੂਰਜ ਲਿਖ ਰਹੇ ਸੀ ਉਦੋਂ ਦਾ ਪ੍ਰਸੰਗ ਹੈ ਵੀ 19 ਸਾਲ ਨੇੜੇ ਤੇਰੇ ਵਿਕਰਮੀ ਸੰਵਤ ਦੀ ਜਦੋਂ ਗ੍ਰੰਥ ਇਹਨਾਂ ਦਾ ਸੰਪੂਰਨ ਹੋ ਰਿਹਾ ਸੀ 14 ਮਹੀਨਾ ਸੀ ਤੇ ਉਸ ਵੇਲੇ ਬੜੀ ਇੱਥੇ ਭਾਰਤ ਵਿੱਚ ਹਲਚਲ ਹੋ ਗਈ, ਲੁੱਟ ਖਸੁੱਟ ਹੋ ਗਈ, ਮਾਰ ਮਰਾਈ ਸ਼ੁਰੂ ਹੋ ਗਈ ਸੀ। ਇਹ ਹੁਣ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣਦੇ ਸਨ। ਕੰਥਲ ਦੇ ਰਾਜੇ ਉਦੇ ਸਿੰਘ ਨੇ ਇਹਨੂੰ ਬੜੀ ਚੰਗੀ ਵਧੀਆ ਹਵੇਲੀ ਦਿੱਤੀ ਹੋਈ, ਬਹੁਤ ਕੋਠੀ ਵਧੀਆ ਦਿੱਤੀ ਹੋਈ ਸੀ। ਬਾਕੀ ਇੱਧਰ ਉੱਧਰ ਡਰਦੇ ਮਾਰੇ ਭੱਜ ਭੁੱਜ ਗਏ। ਭਾਈ ਸਾਹਿਬ ਮਾਰਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿਧਰੇ ਨਹੀਂ ਗਏ ਸੀ। ਵੜ ਨੇ ਕਲਈ ਵਰਤਾਈ, ਹੋਰ ਕੈਂਥਲ ਵਿੱਚ ਬੜੀ ਭਾਰੀ ਲੁੱਟ ਪੁੱਟ ਹੋ ਗਈ। ਭਾਈ ਸੰਤੋਖ ਸਿੰਘ ਜੀ ਦਾ ਬਾਲ ਵੀ ਨਹੀਂ ਵਿੰਗਿਆ, ਉੱਥੇ ਕੋਈ ਗਿਆ ਹੀ ਨਹੀਂ, ਉੱਧਰ ਕਿੱਧਰ ਮੂੰਹ ਹੀ ਨਹੀਂ ਕਿਸੇ ਦਾ ਹੋਇਆ, ਕਿਉਂਕਿ ਸਤਿਗੁਰੂ ਉੱਪਰ ਪੂਰਾ ਪੂਰਾ ਨਿਸ਼ਚਾ ਸੀ, ਯਕੀਨ ਸੀ। ਇਸ ਤਰ੍ਹਾਂ 14 ਮਹੀਨੇ ਲੁੱਟ ਪਈ, ਉੱਥੇ ਮੌਜ ਨਾਲ ਬੈਠੇ ਇਹ। ਇਸ ਤੋਂ ਬਾਅਦ ਜਦੋਂ ਸਾਲ ਦਾ ਮਹੀਨਾ ਆਇਆ, ਫਿਰ ਇਹਨਾਂ ਨੇ ਸਾਰਾ ਗ੍ਰੰਥ ਪੂਰਾ ਕੀਤਾ 1900 ਵਿਕਰਮੀ ਸੰਮਤ ਵਿੱਚ। ਬਸ ਸਾਰਾ ਫਿਰ ਪੁਸਤਕਾ ਲੈ ਕੇ ਸਿੱਧੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਅਕਾਲ ਤਖ਼ਤ ਤੇ ਸਮੁੱਚੇ ਖਾਲਸੇ ਪੰਥ ਨੂੰ ਵੀ ਜਿਹੜਾ ਗੁਰਪ੍ਰਤਾਪ ਸੂਰ ਪੁਸਤਕ ਹੈ ਭੇਟਾ ਕਰ ਦਿੱਤਾ। ਸਰੀਰ ਇਹਨਾਂ ਦਾ ਮਿਹਨਤ ਕਰਕੇ ਬਹੁਤ ਖਿਸ਼ ਕਮਜ਼ੋਰ ਹੋ ਗਿਆ ਸੀ। ਬਸ ਭੇਟਾ ਕਰਦਿਆਂ ਸਾਰ ਬਸ ਸਰੀਰ ਤੇ ਆ ਗਏ। ਇਸ ਤਰ੍ਹਾਂ ਪਹਿਲਾਂ ਨਾਨਕ ਪ੍ਰਕਾਸ਼, ਫਿਰ ਗੁਰਪ੍ਰਤਾਪ ਸੂਰਜ ਗ੍ਰੰਥ ਇਹਨਾਂ ਨੇ ਦੇਖਿਆ। ਉਹ ਕਰ ਬਣ ਗਿਆ ਵੀ ਇਹ ਤਾਂ ਵਧੀਆ, ਹੁਣ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ। ਮਨ ਵਿੱਚ ਖਿਆਲ ਆਇਆ ਵੀ ਗੁਰੂ ਬਾਕੀ ਸਤਿਗੁਰਾਂ ਦਾ ਇਤਿਹਾਸ ਵੀ ਮੈਂ ਲਿਖਾਂ, ਜੇ ਸਤਿਗੁਰੂ ਨੂੰ ਭਾ ਜਾਏ ਇਹ ਸੰਪੂਰਨ ਹੋ ਜਾਏ। ਫਿਰ ਮਨ ਵਿੱਚ ਖਿਆਲ ਆਉਂਦਾ ਵੀ ਐਡਾ ਵੱਡਾ ਇਤਿਹਾਸ ਮੈਂ ਇਕੱਲਾ ਤਾਂ ਉਹ ਸਾਰਾ ਕਿਤੋਂ ਲਿਖ ਨਹੀਂ ਸਕਦਾ, ਮੈਨੂੰ ਨਹੀਂ ਇਹ ਯਾਦ ਹੈ। ਫਿਰ ਇਹਨਾਂ ਨੇ ਉਹ ਸੁਣਿਆ ਹੀ ਹੋਇਆ ਸੀ ਵੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜੋਤੀ ਜੋਤ ਸਮਾ ਗਏ, ਸੱਚਖੰਡ ਗਮਨ ਕਰ ਗਏ ਸਨ, 13 ਸਿੰਘ ਉੱਥੋਂ ਇੱਧਰ ਪੰਜਾਬ ਵਿੱਚ ਆਏ ਸੀ, ਉਹਨਾਂ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਮਹਾਰਾਜ ਸਤਿਗੁਰਾਂ ਦਾ ਜੀਵਨ ਸੁਣਾਓ। ਪਹਿਲਾ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਰਾ ਜੀਵਨ ਸੁਣਾਇਆ ਸੀ। ਫਿਰ ਸਿੰਘਾਂ ਨੇ ਬੇਨਤੀ ਕਰ ਦਿੱਤੀ ਕਿ ਹੁਣ ਮੁੜ ਤੋਂ ਲੈ ਕੇ ਤੁਸੀਂ ਸਾਰਾ ਇਤਿਹਾਸ ਸੁਣਾਓ। ਫਿਰ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰਾ ਇਤਿਹਾਸ ਸੁਣਾਇਆ ਸੀ, ਜਿਸ ਨੂੰ ਭਾਈ ਸਾਹਿਬ ਸਿੰਘ ਜੀ ਨੇ ਲਿਖਿਆ ਸੀ। ਖਿਆਲ ਕਰਦੇ ਆ ਵੀ ਜੇ ਉਹ ਭਾਈ ਸਾਹਿਬ ਦਾ ਲਿਖਿਆ ਹੋਇਆ ਇਤਿਹਾਸ ਵਾਲਾ ਪੁਸਤਕ ਸਾਨੂੰ ਮਿਲ ਜਾਏ ਤੇ ਫਿਰ ਇਹਨੂੰ ਦੇਖ ਕੇ ਅਸੀਂ ਇਹ ਇਤਿਹਾਸ ਸ਼ਰਧਾਬੰਦੀ ਵਿੱਚ ਲਿਖ ਦਈਏ। ਪਰ ਉਹ ਜਿਹੜਾ ਇਤਿਹਾਸ ਹੈ ਉਹ ਬੜਾ ਦੁਰਲੱਭ ਸੀ, ਐਵੇਂ ਨਹੀਂ ਮਿਲ ਸਕਦਾ ਸੀ, ਕਿਉਂਕਿ ਰਾਜਿਆਂ ਮਹਾਰਾਜਿਆਂ ਦੇ ਕੋਲ ਚਲਿਆ ਗਿਆ ਸੀ। ਇਹ ਪਹਿਲਾਂ ਤਾਂ ਭਾਈ ਸਾਹਿਬ ਪਟਿਆਲੇ ਆਲਾ ਸਿੰਘ ਰਾਜਾ ਕੋਲ ਰਹਿੰਦੇ ਸਨ ਤੇ ਇੱਥੇ ਬੜੇ ਬੜੇ ਪੰਡਿਤਾਂ ਨੇ ਆ ਕੇ ਇਹਨਾਂ ਨਾਲ ਚਰਚਾ ਕੀਤੀ, ਸਾਰਿਆਂ ਨੂੰ ਨੀਵਾਂ ਮੁੱਖ ਕਰਨਾ ਪਿਆ, ਸਾਰਿਆਂ ਤੇ ਇਹਨਾਂ ਨੇ ਵਿਜੇ ਹਾਸਲ ਕੀਤੀ। ਨਾਨਕ ਪ੍ਰਕਾਸ਼ ਲਿਖਣ ਤੋਂ ਬਾਅਦ ਫਿਰ ਇਹ ਸਾਨੂੰ ਸਾਰਾ ਪੁਸਤਕਾਂ ਦਾ ਮਿਲ ਜਾਏ, ਇਹ ਖੋਜ ਵਿੱਚ ਲੱਗੇ। ਜਿੰਨਾ ਚਿਰ ਪ੍ਰਾਪਤ ਨਹੀਂ ਹੋਇਆ ਉਨਾ ਚਿਰ ਤੱਕ ਇਹਨਾਂ ਨੇ ਇੱਕ ਸੰਸਕ੍ਰਿਤ ਵਿੱਚ ਅਮਰ ਕੋਸ਼ ਹੈ ਉਹਨੂੰ ਭਾਸ਼ਾ ਵਿੱਚ ਲੱਥਾ ਕਰ ਦਿੱਤਾ, ਇੱਕ ਆਤਮ ਪੁਰਾਣ ਹੈ ਉਹ ਲਿਖਿਆ, 108 ਉਪਨਿਸ਼ਦਾਂ ਹਨ, ਉਹਨਾਂ ਵਿੱਚੋਂ 10 ਉਪਨਿਸ਼ਦਾਂ ਦਾ ਇਹਨਾਂ ਨੇ ਪਾਤਸ਼ਾਹ ਵੀ ਟੀਕਾ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਵੀ ਉਹਨਾਂ ਦੀ ਜਿਹੜੀ ਬਾਣੀ ਹੈ ਮੇਜਾ ਟੱਕੀ ਹੈ ਜਪਜੀ ਸਾਹਿਬ ਤੇ ਕਿੰਤੂ ਪ੍ਰੰਤੂ ਕਿਸੇ ਨੇ ਕਰ ਦਿੱਤਾ ਵੀ ਕੋਈ ਅਲੰਕਾਰ ਨਹੀਂ ਹੈ, ਕੋਈ ਰਸ ਨਹੀਂ ਇਹਦੇ ਵਿੱਚ ਹੈ, ਮੈਂ ਸਿੱਧੇ ਸਾਦੇ ਦਾ ਹੈ। ਫਿਰ ਉਹ ਗਰਮਗੰਜਨੀ ਟੀਕਾ ਆਪ ਜੀ ਨੇ ਲਿਖਿਆ ਜਿਹਨੂੰ ਪੜ੍ਹ ਕੇ ਅਸੀਂ ਚਰਜ ਹੋ ਜਾਵਾਂਗੇ, ਕਿਉਂਕਿ ਤਰ੍ਹਾਂ ਤਰ੍ਹਾਂ ਅਲੰਕਾਰਾਂ ਨਾਲ ਭੂਸ਼ਿਤ ਹੈ ਤੇ ਪੜ੍ਹ ਕੇ ਹਰ ਇੱਕ ਦਾ ਮਾਣ ਟੁੱਟ ਜਾਂਦਾ, ਹੰਕਾਰ ਦੂਰ ਹੋ ਜਾਂਦਾ ਵੀ ਇੰਨਾ ਵਿਦਵਾਨ ਕਵੀ ਸੰਤੋਖ ਸਿੰਘ ਤੇ ਗੁਰੂ ਨਾਨਕ ਸਾਹਿਬ ਜੀ ਐਸੇ ਮਹਾਨ, ਉਹਨਾਂ ਦੀ ਬਾਣੀ ਐਸੀ ਮਹਾਨ ਜੋ ਸਾਰੇ ਹੰਕਾਰਾਂ ਨਾਲ ਭੂਸ਼ਿਤ ਹੈ। ਇਸ ਤਰ੍ਹਾਂ ਫਿਰ ਇਹਨਾਂ ਨੂੰ ਪਤਾ ਚੱਲਿਆ ਵੀ ਜਿਹੜੀ ਹਾਲਾ ਸਿੰਘ ਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ ਹੈ ਉਹ ਜਿਹੜਾ ਵਿਆਹ ਹੈ ਉਹ ਭਾਈ ਸਾਹਿਬ ਭਾਈ ਰਾਮ ਕੌਰ ਜੀ ਦੇ ਅੱਗੇ ਜਿਹੜੇ ਪੁੱਤਰ ਉਹਦੇ ਨਾਲ ਹੋਇਆ ਹੋਇਆ ਹੈ। ਜੇ ਪੁਸਤਕ ਸਾਨੂੰ ਮਿਲ ਸਕਦੀ ਹੈ ਤੇ ਉਹ ਬੀਬੀ ਰਾਹੀਂ ਹਾਸਲ ਹੋ ਸਕਦੀ ਹੈ। ਇੱਧਰ ਪਟਿਆਲੇ ਵਾਲੇ ਰਾਜੇ ਦੇ ਕੋਲੋਂ ਕੈਂਥਲ ਦਾ ਰਾਜਾ ਉਦੇ ਸਿੰਘ ਇਹ ਮੰਗ ਕੇ ਕਵੀ ਜੀ ਨੂੰ ਲੈ ਗਏ ਸਨ, ਉੱਥੇ ਸਤਿਕਾਰ ਨਾਲ ਰੱਖਿਆ ਹੈ। ਉਹਨਾਂ ਕੋਲ ਇਹਨਾਂ ਨੇ ਗੱਲ ਕੀਤੀ ਵੀ ਰਾਜਿਆਂ ਦੀ ਰਾਜੇ ਗੱਲ ਮੰਨ ਲੈਂਦੇ, ਮੈਂ ਤਾਂ ਬੇਚਾਰਾ ਗਰੀਬ ਸਿੱਖ ਹਾਂ, ਮੇਰੀ ਕਿਹੜੇ ਸੁਣਨੀ ਹੈ। ਇਹ ਕੈਂਥਲ ਦੇ ਰਾਜੇ ਜੇ ਤੁਸੀਂ ਥੋੜੀ ਜਿਹੀ ਨਜ਼ਰਸਾਨੀ ਕਰੋ, ਭੱਜ ਨੱਠ ਕਰੋ, ਗੁਰੂ ਦਾ ਇਤਿਹਾਸ ਸੋਹਣਾ ਲਿਖਿਆ ਜਾਏ। ਇਹ ਵੀ ਗੁਰੂ ਤੇ ਅਥਾਹ ਸ਼ਰਧਾ ਰੱਖਣ ਵਾਲੇ ਸਨ। ਫਿਰ ਇਸਨੇ ਅੱਲਾ ਸਿੰਘ ਰਾਜੇ ਨਾਲ ਗੱਲ ਕੀਤੀ ਵੀ ਜੋ ਗੁਰੂ ਦਾ ਇਤਿਹਾਸ ਹੈ ਉਹ ਮੈਂ ਸੁਣਿਆ ਵੀ ਸਾਡੇ ਘਰ ਤੁਹਾਡੇ ਘਰ ਵਿੱਚ ਹੈ, ਜੇ ਤੁਸੀਂ ਕਹੋ ਵੀ ਕਿਵੇਂ ਹੈ ਵੀ ਭਾਈ ਸਾਹਿਬ ਭਾਈ ਰਾਮ ਕੌਰ ਜੀ ਅੱਗੇ ਅਸਵੰਸ ਵਿੱਚੋਂ ਜਿਹੜੀ ਕੋਈ ਲੜਕੀ ਬੀਬੀ ਪ੍ਰਧਾਨ ਕੌਰ ਹੈ ਤੁਹਾਡੇ ਪੋਤੇ ਮੋਹਨ ਸਿੰਘ ਨਾਲ ਵਿਆਹੀ ਹੋਈ ਹੈ ਤੇ ਸਾਨੂੰ ਅੱਗੇ ਤੁਹਾਡੇ ਪਤਾ ਲੱਗਿਆ ਵੀ ਉਹ ਬੀਬੀ ਕੋਲ ਸਾਰਾ ਇਤਿਹਾਸ ਹੈਗਾ ਹੈ। ਜੇ ਰਾਜਾ ਅੱਲਾ ਸਿੰਘ ਜੀ ਤੁਸੀਂ ਆਪਣੀ ਬੀਬੀ ਨੂੰ ਕਹਿ ਦਿਓ ਤੇ ਬੀਬੀ ਉਹਨਾਂ ਦੇ ਵਿਆਹੀ ਹੈ ਉਹਨਾਂ ਨੂੰ ਕਹਿ ਦਿਓ ਵੀ ਗੁਰੂ ਦਾ ਇਤਿਹਾਸ ਮਿਲ ਜਾਏਗਾ ਤੇ ਤੁਹਾਡਾ ਜਿਹੜਾ ਵਿਦਵਾਨ ਕਵੀ ਹੈ ਜਿਸ ਨੂੰ ਮੈਂ ਸਤਿਕਾਰ ਨਾਲ ਆਪਣੇ ਕੋਲ ਲੈ ਗਿਆ ਉਹਦੀ ਅੰਦਰਲੀ ਇੱਥੇ ਫਿਰ ਇੱਛਾ ਵੀ ਮਹਾਰਾਜ ਦਾ ਇਤਿਹਾਸ ਛੰਦਾਬੰਦੀ ਵੀ ਸੋਹਣਾ ਲਿਖਿਆ ਜਾਏ। ਇਸ ਕਰਕੇ ਫਿਰ ਅੱਲਾ ਸਿੰਘ ਰਾਜੇ ਨੇ ਜਿੱਥੇ ਬਰਨਾਲੇ ਉਹ ਬੀਬੀ ਵਿਆਹੀ ਸੀ ਪ੍ਰਧਾਨ ਕੌਰ, ਇੱਥੇ ਕਿਲ੍ਹਾ ਵੀ ਬਣਿਆ ਹੋਇਆ ਹੈ। ਇਹ ਪ੍ਰਧਾਨ ਕੌਰ ਵੀ ਬੜੀ ਤਕੜੀ ਵਿਦਵਾਨ ਸੀ, ਕਿਉਂਕਿ ਜਦੋਂ ਵਿਧਵਾ ਜੀ ਹੋ ਗਈ ਸੀ ਮਨ ਵਿੱਚ ਵੈਰਾਗ ਆ ਗਿਆ ਸੀ, ਫਿਰ ਇਸੇ ਪਾਸੇ ਲੱਗ ਗਈ ਸੀ। ਗੰਗਾ ਸਿੰਘ ਦਾ ਡੇਰਾ ਬਰਨਾਲੇ ਵਿੱਚ ਪ੍ਰਸਿੱਧ ਹੈ ਜਿੱਥੇ ਗਿਆਨੀ ਗਿਆਨ ਸਿੰਘ ਜੀ ਵਿਦਵਾਨ ਬਣੇ ਸੀ। ਇੱਥੇ ਫਿਰ ਉਹ ਮਹਾਤਮਾ ਕੋਲੇ ਪੜ੍ਹ ਲਿਖਣ ਲੱਗ ਪਈ, ਫਿਰ ਅਖੀਰੀ ਆਪਣਾ ਜਿਹੜਾ ਕੋਈ ਰਾਜਭਾਗ ਵਿੱਚੋਂ ਹਿੱਸਾ ਆਉਂਦਾ ਸੀ, ਜਮੀਨ ਜਾਇਦਾਦ ਆਉਂਦੀ ਸੀ, ਸਾਰੀ ਦੀ ਸੈਰੀ ਇਹਨੇ ਡੇਰੇ ਨਾਲੇ ਲਗਾ ਦਿੱਤੀ ਸੀ। ਇਸ ਕਰਕੇ ਉਹਦੇ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਗੁਰੂ ਦਾ ਇਤਿਹਾਸ ਚਾਹੀਦਾ। ਕਹਿਣ ਲੱਗੇ ਵੀ ਠੀਕ ਹੈ, ਜੇ ਭਾਰਤ ਗੁਰੂ ਵਿੱਚ ਹੈ ਜੇ ਕੋਈ ਕਾਵਿ ਰਚਨਾ ਵੀ ਸੋਹਣਾ ਲਿਖਦੇ ਇੰਨੀ ਹੋਰ ਚੰਗੀ ਕੋਈ ਗੱਲ ਹੈ। ਇਸ ਤਰ੍ਹਾਂ ਫਿਰ ਬੀਬੀ ਪ੍ਰਧਾਨ ਕੌਰ ਨੇ ਸਾਰਾ ਜਿਹੜਾ ਪੁਸਤਕ ਸੀ ਬਣਿਆ ਬਣਾਇਆ ਕੈਂਥਲ ਦੇ ਰਾਜੇ ਨੂੰ ਦੇ ਦਿੱਤਾ। ਕੈਂਥਲ ਦੇ ਰਾਜੇ ਉਦੇ ਸਿੰਘ ਨੇ ਭਾਈ ਸਰ ਭਾਈ ਸੰਤੋਖ ਸਿੰਘ ਜੀ ਦੇ ਸਬਰਦ ਕਰਤਾ। ਫਿਰ ਤਾਂ ਭਾਈ ਸੰਤੋਖ ਸਿੰਘ ਦੀ ਖੁਸ਼ੀ ਦੀ ਕੋਈ ਹੱਦ ਹੀ ਨਾ ਰਹੀ, ਵੀ ਇਹ ਤਾਂ ਸਤਿਗੁਰੂ ਨੇ ਆਪ ਹੀ ਕਿਰਪਾ ਕਰਤੀ ਬਹਾਨਾ ਬਣਾ ਦਿੱਤਾ ਹੈ। ਔਰ ਉੱਥੋਂ ਸਾਰਾ ਕੁਛ ਦੇਖ ਦੇਖ ਕੇ ਇਹਨਾਂ ਨੇ ਬਾਕੀ ਜਿਹੜਾ ਕੋਈ ਨਹੀਂ ਲਿਖਿਆ ਸੀ, ਹੋਰ ਸਥਾਨ ਪ੍ਰਸਿੱਧ ਹੋਏ ਹੋਏ ਸੀ, ਉੱਥੋਂ ਦੀਆਂ ਸਾਖੀਆਂ ਕੁਝ ਵੱਖਰੀਆਂ ਸਨ, ਉੱਥੇ ਜਾ ਕੇ ਫਿਰ ਉਹ ਸੁਣ ਸੁਣ ਕੇ ਲਿਖਿਆ। ਜਿਵੇਂ ਗੁਰੂ ਕਾਸ਼ੀ ਦਮਦਮਾ ਸਾਹਿਬ ਜਿਸ ਵੇਲੇ ਗਏ ਸਨ, ਇੱਥੇ ਉਸ ਵੇਲੇ ਪੁਜਾਰੀਆਂ ਦਾ ਪਹਿਰਾ ਸੀ। ਜਦੋਂ ਆਪ ਜੀ ਇੱਥੋਂ ਦਾ ਇਤਿਹਾਸ ਸਾਰਾ ਕੁਛ ਪੜਤਾਲ ਕਰਨ ਗਏ, ਪੁਜਾਰੀਆਂ ਨੇ ਕੋਈ ਖਾਸ ਗੱਲ ਹੀ ਨਾ ਕੀਤੀ ਇਹਨਾਂ ਨਾਲ। ਇੱਧਰੋਂ ਉੱਧਰੋਂ ਜਿੰਨਾ ਕੁ ਸੁਣਿਆ ਸੁਣਾਇਆ, ਫਿਰ ਉਹਨਾਂ ਕਿੰਨਾ ਨੇ ਉਹ ਲਿਖ ਦਿੱਤਾ। ਬਾਕੀ ਜਿੰਨਾ ਗੁਰੂ ਕਾਸ਼ੀ ਦਾ ਇਤਿਹਾਸ ਹੈ ਉਹ ਪੂਰਾ ਨਹੀਂ ਲਿਖਿਆ ਗਿਆ, ਕਿਉਂਕਿ ਗੁਰੂ ਕਲਵੀਧਰ ਜੀ ਕਾਫੀ ਸਮਾਂ ਇੱਥੇ ਰਹੇ ਹੈ। ਇੱਧਰ ਉੱਧਰ ਬੜੇ ਥਾਵਾਂ ਤੇ ਵਿਚਲੇ ਬਹੁਤ ਕੌਤਕ ਕੀਤੇ, ਬੜੇ ਵਰ ਦਿੱਤੇ ਇੱਥੇ ਬੈਠ ਕੇ। ਤੇ ਜਦੋਂ ਅਸੀਂ ਕਵੀ ਸੰਤੋਖ ਸਿੰਘ ਜੀ ਦਾ ਇਤਿਹਾਸ ਗੁਰੂ ਪ੍ਰਤਾਪ ਸੂਰੀ ਗ੍ਰੰਥ ਪੜ੍ਹਦੇ, ਉਹਦੇ ਵਿੱਚ ਮੈਂ ਥੋੜਾ ਬਹੁਤ ਹੀ ਉੱਥੋਂ ਦਾ ਪ੍ਰਸੰਗ ਲਿਖਿਆ ਹੈ, ਅੱਧਾ ਵੀ ਜ਼ਿਆਦਾ ਉਹ ਰਹਿ ਗਿਆ ਹੈ। ਕਈ ਥਾਵਾਂ ਤੇ ਆਪ ਜੀ ਗਏ, ਕੁਛ ਪੜਤਾਲ ਵੀ ਕੀਤੀ, ਜਿੱਥੇ ਤਾਂ ਪੂਰਾ ਕਿਸੇ ਨੇ ਦੱਸਿਆ ਤਾਂ ਪੂਰਾ ਹੀ ਇਤਿਹਾਸ ਹੈ ਪ੍ਰਸੰਗ, ਜਿੱਥੇ ਕਿਸੇ ਨੇ ਨਹੀਂ ਰਾਹ ਦਿੱਤਾ ਉੱਥੇ ਫਿਰ ਰਹਿ ਗਿਆ ਅਧੂਰਾ। ਯਾਨੀ ਇਸ ਤਰ੍ਹਾਂ ਇਹ ਗੁਰ ਪ੍ਰਤਾਪ ਸੂਰੀ ਲਿਖਣ ਦਾ ਜਿਹੜਾ ਸਬਬ ਬਣਿਆ, ਕਾਰਨ ਬਣਿਆ, ਵੀ ਜਦੋਂ ਉਹ ਭਾਈ ਸਾਹਿਬ ਦਾ ਲਿਖਿਆ ਹੋਇਆ ਪੁਸਤਕਾਲਾ ਇਹਨਾਂ ਦੇ ਹੱਥ ਆ ਗਿਆ ਵੀ ਪੀਰ ਆਏ, ਫਿਰ ਉਹਦਾ ਇਹਨਾਂ ਨੇ ਸ਼ੰਦਾਬੰਦੀ ਵਿੱਚ ਅਲੱਥਾ ਕਰ ਦਿੱਤਾ ਤੇ ਪੁਸਤਕ ਦਾ ਨਾਮ ਸ੍ਰੀ ਗੁਰ ਪ੍ਰਤਾਪ ਸੂਰਜ ਰੱਖਿਆ। ਕਿਉਂਕਿ ਜਿਵੇਂ ਸੂਰਜ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਇਸ ਕਰਕੇ ਵੀ ਇਹ ਜਿਹੜੇ ਦਸ ਸਤਿਗੁਰੂ ਹੈ ਉਹ ਵੀ ਉਹਨਾਂ ਦਾ ਜੀ ਪ੍ਰਤਾਪ ਹੈ ਗੁਰੂ ਦਾ, ਉਹ ਵੀ ਸ੍ਰੀ ਕੀ ਸਰਾਵਣੀ ਹੈ। ਇਸ ਕਰਕੇ ਫਿਰ ਆਪ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਇਹ ਨਾਮ ਰੱਖਿਆ ਪੁਸਤਕ ਦਾ, ਵੀ ਸਰਾਵਣੀ ਜੋ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਰਗਾ ਹੈ, ਜਿਸ ਪੁਸਤਕ ਵਿੱਚ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਰਗਾ ਲਿਖਿਆ ਗਿਆ ਹੋਵੇ ਉਸਦਾ ਨਾਮ ਇਹਨੇ ਗ੍ਰੰਥ ਗੁਰ ਪ੍ਰਤਾਪ ਸੂਰਜ ਰੱਖ ਦਿੱਤਾ। ਇਸ ਤਰ੍ਹਾਂ ਜਾਣੀ ਜਿਹੜਾ ਅੱਜ ਅਸੀਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਾਰੰਭ ਕਰ ਰਹੇ ਹਾਂ, ਇਹ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਹੈ। ਸਭ ਤੋਂ ਪਹਿਲੇ ਆਪ ਜੀ ਨੇ ਆਪਣੇ ਇਸ਼ਟ ਜੀ ਦੇ ਮੰਗਲ ਲਿਖਿਆ ਹੈ। ਪਹਿਲਾਂ ਵੀ ਆਪਣਾ ਜਿਹੜੇ ਕੋਈ ਮੰਗਲ ਹੈ ਜੋ ਸਾਡੇ ਸਤਿਗੁਰਾਂ ਨੇ ਮੰਗਲ ਕੀਤੇ, ਆਪਣੇ ਇਸ਼ਟ ਨੇ ਕੀਤੇ, ਉਹਨਾਂ ਨੂੰ ਮੁਖਤਾ ਦਿੱਤੀ। ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੋਈ, ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੰਗਲ ਜ਼ਿਆਦਾ ਕੀਤਾ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਓਂਕਾਰ ਸਤਿਗੁਰ ਪ੍ਰਸਾਦ ਜ਼ਿਆਦਾ ਕੀਤਾ ਹੈ। ਠੀਕ ਹੈ, ਭਾਵੇਂ ਦਸਵੇਂ ਪਾਤਸ਼ਾਹ ਨੇ ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਕੀਤਾ, ਪਰ ਜ਼ਿਆਦਾ ਉਹਨਾਂ ਨੇ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀਤਾ ਹੈ। ਇਸ ਕਰਕੇ ਉਹ ਪਹਿਲਾਂ ਜੋ ਇਸ਼ਟ ਨੇ ਮੰਗਲ ਕੀਤਾ ਉਹੀ ਲਿਖਿਆ ਆਪ ਜੀ ਨੇ ਪੁਸਤਕ ਦੇ ਖੁੱਡ ਵਿੱਚ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਭ ਦਾ ਪ੍ਰਕਾਸ਼ ਕਿੱਥੇ ਰੱਖ ਹੈ, ਉਹ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਵਸਤੂ ਨਿਰਦੇਸ਼ ਮੰਗਲ ਆਪ ਜੀ ਨੇ ਆਪਣੇ ਇਸ਼ਟ ਨੇ ਕੀਤਾ, ਉਹੀ ਇੱਥੇ ਉਹਨੂੰ ਪਹਿਲਾਂ ਲਿਖਿਆ ਹੈ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਮੰਗਲ ਕਲਪੇ ਨੇ। ਇੱਕ ਹੁੰਦਾ ਵਸੂ ਨਿਰਦੇਸ਼ ਮੰਗਲ, ਇੱਕ ਨਮਸਕਾਰ ਆਤਮਿਕ ਮੰਗਲ, ਤੀਸਰਾ ਹੁੰਦਾ ਆਸ਼ੀਰਵਾਦ ਆਤਮਿਕ ਮੰਗਲ। ਇਹ ਆਪਣੇ ਇਸ਼ਟ ਦਾ ਨਿਰਣੇ ਪੂਰਵਕ ਜਸ ਕਰਨਾ ਉਹਨੂੰ ਵਸਤੂ ਨਿਰਦੇਸ਼ ਕਹਿੰਦੇ ਨੇ। ਵਸਤੂ ਕੌਣ ਹੈ? ਬ੍ਰਹਮ ਹੈ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ। ਨਿਰਦੇਸ਼ ਨਿਰਣੇ ਪੂਰਵਕ ਦੇ ਜਸ, ਜਿਹਦੇ ਵਿੱਚ ਨਿਰਣੇ ਪੂਰਵਕ ਆਪਣੇ ਇਸ਼ ਦਾ ਜਸ ਹੋਵੇ, ਉਸਨੂੰ ਕਹਿੰਦੇ ਵਸਤੂ ਨਿਰਦੇਸ਼ ਮੰਗਲ। ਤੇ ਸਤਿਗੁਰਾਂ ਨੇ ਵਸਤੂ ਨਿਰਦੇਸ਼ ਮੰਗਲ ਉਹ ਮੂਲ ਮੰਤਰ ਵਿੱਚ ਕੀਤਾ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ। ਨਿਰਣੇ ਪੂਰਵਕ ਜਸ ਹੈ ਅਕਾਲ ਪੁਰਖ ਦਾ। ਵਾਹਿਗੁਰੂ ਇੱਕ ਹੈ, ਉਹ ਵਾਹਿਗੁਰੂ ਸਭ ਦਾ ਪ੍ਰਕਾਸ਼ਕ ਹੈ, ਉਹ ਸਦਾ ਰਹਿਣ ਵਾਲਾ ਹੈ, ਸਾਰੇ ਪ੍ਰਸਿੱਧ ਹੈ, ਸ੍ਰਿਸ਼ਟੀ ਦਾ ਕਰਤਾ ਹੈ, ਫਿਰ ਨਿਰਭਉ ਹੈ, ਨਿਰਵੈਰ ਹੈ, ਅਕਾਲ ਸਰੂਪ ਹੈ, ਅਜਨਮਾ ਹੈ। ਉਹਦੇ ਵਿੱਚ ਵੀ ਬਾਰਾਂ ਨੇ ਮੰਗਲ ਕੀਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਬਹੁਤ ਹੀ ਵਾਰੀ ਆਉਂਦਾ, ਜਿਸ ਕਰਕੇ ਇੱਥੇ ਕਵੀ ਜੀ ਨੇ ਉਹਨੂੰ ਮੁਖਤਾ ਦੇ ਦਿੱਤੀ ਹੈ ਵੀ ਉਹ ਵਾਹਿਗੁਰੂ ਇੱਕ ਹੈ, ਸਭ ਦਾ ਪ੍ਰਕਾਸ਼ ਤੇ ਰੱਖ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਇੱਕ ਹੁੰਦਾ ਨਮਸਕਾਰ ਆਤਮਿਕ ਮੰਗਲ, ਜਿਹਦੇ ਵਿੱਚ ਵਾਹਿਗੁਰੂ ਨੂੰ ਆਪਣੇ ਇਸ਼ਟ ਨੂੰ ਨਮਸਕਾਰਾਂ ਕੀਤੀਆਂ, ਮੱਥਾ ਟੇਕਿਆ ਗਿਆ ਹੈ, ਜਿਵੇਂ ਡੰਡਾਤ ਵੰਦਨਾ ਅਨਕ ਵਾਰ ਸਰਵ ਕਲਾ ਸਮਰੱਥ ਹੈ। ਗੁਰੂ ਘਰ ਕੀਰਤਨ ਜੀ ਬਾਣੀ ਮੇਰੇ ਜਾਪ ਸਾਹਿਬ, ਇਹਦੇ ਵਿੱਚ ਨਮਸਕਾਰ ਆਤਮਿਕ ਮੰਗਲ ਜ਼ਿਆਦਾ ਹੈ। ਜਦੋਂ ਛਪੇ ਚੰਦ ਤੋਂ ਬਾਅਦ ਬਾਣੀ ਪ੍ਰਾਰੰਭ ਹੁੰਦੀ ਹੈ, ਫਿਰ ਨਮਸਕਾਰ ਆਤਮਿਕ ਮੰਗਲੀ ਸ਼ੁਰੂ ਹੋ ਜਾਂਦਾ। ਨਵਸਤੰ ਅਕਾਲੇ, ਨਵਸਤੰ ਕਿਰਪਾਲੇ, ਨਵਸਤੰ ਅਰੂਪੇ, ਨਵਸਤੰ ਅਨੂਪੇ, ਨਵਸਤੰ ਅਪੇਖੇ, ਨਵਸਤੰ ਅਲੇਖੇ। ਆਪਣੇ ਨਿਸ਼ਨ ਅਸ਼ਲੀ ਨਾਲ ਜਸ ਕਰਨਾ, ਨਾਲੇ ਉਹਨੂੰ ਨਮਸਕਾਰ ਕਰਨੀ, ਮੱਥਾ ਟੇਕਣਾ। ਇੱਕ ਹੁੰਦਾ ਹੈ ਆਪਣੇ ਇਸ਼ਟ ਤੋਂ ਆਸ਼ੀਰਵਾਦ ਮੰਗਣੀ, ਕੋਈ ਜਾਚਨਾ ਕਰਨੀ, ਜਿਵੇਂ ਡੁੱਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਹ ਮੰਗ ਕੀਤੀ ਹੈ, ਇਹ ਪ੍ਰਭੂ ਸਾਨੂੰ ਡੁੱਲਣ ਤੋਂ ਰੱਖ ਲਓ, ਅਸੀਂ ਡੁੱਲੀਏ ਨਾ ਪਰ ਸਿਰ ਕੁਝ ਪੱਕੇ ਰਹੀਏ। ਜਦੋਂ ਵਿਸ਼ਤਾ ਆ ਜਾਂਦੀ ਹੈ, ਵੈਸਾ ਪਾਉਣਾ ਵੱਧ ਜਾਂਦਾ, ਫਿਰ ਮਨੁੱਖ ਡੋਲ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਸਾਨੂੰ ਮਾਇਆ ਆ ਜਾਈ, ਫਿਰ ਵੀ ਅਸੀਂ ਗੁਰੂ ਪਰਮੇਸ਼ਰ ਡੋਲ ਜਾਂਦੇ ਹਾਂ। ਰੋਗੀ ਸੋਗੀ ਅਸੀਂ ਲਾਲਸੀ ਦਲਿੱਦਰੀ ਬਣ ਜਾਂਦੇ ਹਾਂ, ਡੋਲ ਜਾਂਦੇ, ਗੁਰੂ ਨੂੰ ਛੱਡ ਜਾਂਦੇ। ਮਹਿਮਾਨਾ ਸਾਨੂੰ ਇਧਰ ਉਧਰ ਡੋਲਣ ਤੋਂ, ਇਧਰ ਉਧਰ ਭੱਜਣ ਤੋਂ ਸਾਨੂੰ ਰੱਖ ਲਓ, ਹੱਥ ਦੇ ਕੇ ਮੇਰ ਭਰਿਆ। ਜਿਹੜੀ ਗੁਰੂ ਦੇ ਕੋਲੋਂ ਇਸ਼ਟ ਕੋਲੋਂ ਆਸ਼ੀਰਵਾਦ ਮੰਗਣੀ, ਚਰਚਨਾ ਕਰਨੀ, ਉਹ ਹੈ ਆਸ਼ੀਰਵਾਦ ਆਤਮਿਕ ਮੰਗਲ। ਇੱਕ ਵਿਦਵਾਨਾਂ ਨੇ ਆਤਮਿਕ ਚਿੰਤਨ ਆਪਣੇ ਆਪੇ ਦੀ ਮਹਿਮਾ ਕਰਨੀ, ਜਿਹੜਾ ਆਪਣਾ ਆਤਮਾ ਹੈ ਉਹਦਾ ਹੀ ਜਸ ਕਰਨਾ, ਜਿਵੇਂ ਸਰਵ ਕਲਾ ਸਮਰੱਥ। ਵਾਹਿਗੁਰੂ ਸਰਵ ਕਲਾ ਸਮਰੱਥ ਹੈ, ਸਰਵ ਸ਼ਕਤੀਵਾਨ ਹੈ, ਆਪਣਾ ਆਪਾ ਵੀ ਐਸਾ ਹੀ ਹੈ। ਇਸ ਤਰ੍ਹਾਂ ਆਪਣੇ ਆਪੇ ਦੀ ਮਹਿਮਾ ਕਰ ਲੈਣੀ ਆਤਮ ਸਰੂਪ ਦੀ। ਇੱਥੇ ਇੱਕ ਵਸਤੂ ਨਿਰਦੇਸ਼ ਮੰਗਲ ਕਵੀ ਜੀ ਨੇ ਪਹਿਲਾਂ ਲਿਖਿਆ ਹੈ, ਉਹ ਐਸਾ ਹੈ ਵਾਹਿਗੁਰੂ ਪਰਮੇਸ਼ਰ ਆਪ ਦੇ ਅਰਥ ਨੇ ਹੁਣ ਅਸ ਦਾ ਅਰਥ ਦਾ ਉਪਰੰਤ। ਇਹ ਦੋ ਅਰਥ ਨੇ, ਇੱਥੇ ਦੋਵੇਂ ਟੁੱਕਦੇ ਨੇ। ਸੇਖ ਸੁਲੇਖਾ ਅਲੰਕਾਰ ਵਿੱਚ ਇੱਥੇ ਦੋਵੇਂ ਅਰਥ ਉਹ ਹੋ ਜਾਂਦੇ, ਅਸ ਦਾ ਅਰਥ ਹੋਣ ਤੇ ਅਵ ਦਾ ਅਰਥ ਇਸ ਤੋਂ ਉਪਰੰਤ ਭਾਵ ਕੀ ਹੈ ਵੀ ਜਿਹੜਾ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਹੈ ਹੁਣ ਇਸ ਤੋਂ ਉਪਰੰਤ ਉਸ ਤੋਂ ਬਾਅਦ ਪਹਿਲਾਂ ਅਸੀਂ ਨਾਨਕ ਪ੍ਰਕਾਸ਼ ਪੁਸਤਕ ਲਿਖ ਚੁੱਕੇ ਹਾਂ ਸਮਾਪਤ ਕਰ ਚੁੱਕੇ ਹੁਣ ਇਸ ਤੋਂ ਉਪਰੰਤ ਉਹਨਾਂ ਤੋਂ ਬਾਅਦ ਵਿੱਚ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸ੍ਰੀ ਸ਼੍ਰੋਮਣੀ ਜੋ ਗੁਰੂ ਕਾ ਤੇਜ ਪ੍ਰਤਾਪ ਸੂਰਜ ਵਾਂਗ ਹੈ ਉਹ ਜਿਹੜਾ ਗ੍ਰੰਥ ਹੈ ਉਹ ਲਿਖਦੇ ਹਾਂ ਤੇ ਉਹਦੀ ਪ੍ਰਥਮ ਲਾਸ ਲਿਖੀ ਹੈ ਤੇ ਪਹਿਲੀ ਲਾਸ ਵਿੱਚ ਲਿਖਦੇ ਹਾਂ ਇਸ ਤੋਂ ਹੁਣ ਪਹਿਲਾਂ ਤਾਂ ਅਕਾਲ ਪੁਰਖ ਵਸਤੂ ਨਿਰਦੇਸ਼ ਮੰਗਣ ਕੀਤਾ ਹੁਣ ਆਪਣੇ ਵੱਲੋਂ ਦੋਹਰੇ ਵਿੱਚ ਦੋਹਰੇ ਛੰਦ ਵਿੱਚ ਅਕਾਲ ਪੁਰਖ ਦੀ ਮਹਿਮਾ ਕਰ ਰਹੇ ਵਸਤੂ ਨਿਰਦੇਸ਼ ਮੰਗਣ ਕਰ ਰਹੇ ਹੈ ਵੀ ਉਹ ਕਿਸਾ ਹੈ ਅਕਾਲ ਪੁਰਖ ਵਾਹਿਗੁਰੂ ਜਿਵੇਂ ਵੀ ਉਹ ਕਹਿ ਰਹੇ ਅਸੀਂ ਸੁਣੀਏ ਮਨ ਚਿਤ ਲਾ ਕੇ
ਤਿੰਨੋ ਕਾਲ ਸੋ ਅਚਲ ਰਹੇ
ਕਵੀ ਸੰਤੋਖ ਸਿੰਘ ਜੀ ਕਹਿੰਦੇ ਐ ਸਰੋਤਾ ਜਨੋ ਤਿੰਨੋ ਕਾਲ ਸੋ ਅਚਲ ਰਹੇ ਸੋ ਉਹ ਜਿਹੜਾ ਕਰਤਾ ਪੁਰਖ ਅਕਾਲ ਪੁਰਖ ਹੈ ਉਹ ਤਿੰਨਾ ਸਮਿਆਂ ਵਿੱਚ ਹੀ ਅਚਲ ਰਹਿੰਦਾ ਹੈ ਪਿਛਲੇ ਸਮੇਂ ਵਿੱਚ ਵੀ ਅਚਲ ਸੀ ਚਲਾਏ ਮਾਨ ਨਹੀਂ ਸੀ ਕਿਸੇ ਨੇ ਗਿਆ ਗਵਾਤਾ ਸੀ ਹੁਣ ਵਰਤਮਾਨ ਸਮੇਂ ਵਿੱਚ ਵੀ ਹੈ ਵਰਤ ਰਿਹਾ ਹੈ ਪ੍ਰਗਟ ਪ੍ਰਸਿੱਧ ਹੈ ਵਿਆਪਕ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਹ ਅਚਲ ਹੀ ਰਹੇਗਾ ਉਹ ਨਹੀਂ ਚਲਾਏਗਾ ਬਾਕੀ ਅੰਡ ਵਿਨਾਸੀ ਹੈ ਜੇਰ ਵਿਨਾਸੀ ਉਤਪਜ ਸਿਹਤ ਬਨਾਦਰ ਚਾਰ ਵਿਨਾਸੀ ਖਟਰ ਵਿਨਾਸੀ ਸਭ ਖਤਮ ਹੋ ਜਾਣਗੇ ਉਹ ਜਿਹੜਾ ਵਾਹਿਗੁਰੂ ਹੈ ਜੋ ਤਿੰਨਾਂ ਸਮਿਆਂ ਵਿੱਚ ਹੀ ਅਚਲ ਰਹਿੰਦਾ
ਅਲੰਬ ਸਕਲ ਜਗ ਜਾਲ
ਵਾਹਿਗੁਰੂ ਹੈ ਜਿੰਨਾ ਸਾਰਾ ਸੰਸਾਰ ਜਾਲ ਕੇ ਫੈਲਿਆ ਹੋਇਆ ਜਿਵੇਂ ਜਾਲ ਫੈਲੇ ਹੀ ਹੁੰਦਾ ਨਾ ਹਰ ਪਾਸੇ ਜਿਹੜਾ ਸੰਸਾਰ ਫੈਲਿਆ ਹੋਇਆ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਉਹ ਸਾਰੇ ਪਹਿਲੇ ਵੀ ਸੰਸਾਰ ਦਾ ਲੰਬਕੀ ਆਸਰਾ ਵੀ ਹੈ ਜਾਲ ਦਾ ਅਰਥ ਉਹ ਜਾਲ ਫਾਹੀ ਹੁੰਦੀ ਹੈ ਜਿਹਦੇ ਵਿੱਚ ਜੀਵ ਜੰਤ ਫਸਦੇ ਹੈ ਇੱਥੋਂ ਜਾਲ ਦਾ ਅਰਥ ਬੰਧਨ ਲਾ ਲੈਂਦੇ ਜਾਂ ਇਹ ਫਾਹੀ ਰੂਪ ਜਿਹੜਾ ਸੰਸਾਰ ਹੈ ਜਿੰਨਾ ਵੀ ਇਹ ਸਾਰਾ ਸੰਸਾਰ ਫਾਹੀ ਰੂਪ ਹੈ ਬੰਧਨ ਰੂਪ ਹੈ ਉਹਦਾ ਵੀ ਆਸਰਾ ਹੈ
ਜਾਲ ਕਾਲ ਲਖ ਮੁਚਤ ਜਿਸ
ਜਿਸ ਵਾਹਿਗੁਰੂ ਨੂੰ ਲਖਤ ਕੇ ਜਾਣਨੇ ਕਰਕੇ ਯਥਾਰਥ ਰੂਪ ਜਾਣਨੇ ਕਰਕੇ ਇੱਕ ਤਾਂ ਹੁੰਦਾ ਨਾ ਅਸੀਂ ਪਰੋਖ ਰੂਪ ਕਰਕੇ ਜਾਣਦੇ ਹਾਂ ਕਿ ਵਾਹਿਗੁਰੂ ਹੈਗਾ ਹੈ ਉਹ ਇੱਕ ਹੈ ਉਹ ਪ੍ਰਕਾਸ਼ਕ ਹੈ ਇੱਕ ਹੁੰਦਾ ਅਪਰੋਕਸ਼ ਗਿਆਨ ਦੁਆਰਾ ਜਾਣਨਾ ਪ੍ਰਤੱਖ ਜਾਣਨਾ ਵੀ ਆ ਹੈ ਅਕਾਲ ਪੁਰਖ ਉਹ ਮੇਰਾ ਸਿਖਵਾਈ ਦੁਆਰਾ ਲਿਖਿਆ ਜਾਣਾ ਜਾਂਦਾ ਹੈ ਜਿਸ ਵਾਹਿਗੁਰੂ ਨੂੰ ਕਹਿੰਦੇ ਇਸ ਤਰ੍ਹਾਂ ਲਖਣੇ ਕਰਕੇ ਜਾਣਨੇ ਕਰਕੇ ਜਾਲ ਕਾਲ ਮੋਚਿਤ ਹੈ ਜਿਹੜਾ ਕਾਲ ਦਾ ਜਾਲ ਹੈ ਕਾਲ ਦੀ ਫਾਹੀ ਹੈ ਕਾਲ ਦੀ ਫਾਹੀ ਕੀ ਹੈ ਮੌਤ ਹੈ ਇਹਦੇ ਵਿੱਚੋਂ ਉਸ ਕੀ ਇਹ ਛੁੱਟ ਜਾਈ ਦਾ
ਕਰਤਾ ਪੁਰਖ ਅਕਾਲ
ਕੌਣ ਕਰਤਾ ਪੁਰਖ ਅਕਾਲ ਹੈ ਅਕਾਲ ਪੁਰਖ ਗੁਰੂ ਮਹਾਰਾਜ ਨੇ ਕਰਤਾ ਪੁਰਖ ਲਿਖਿਆ ਜ਼ਿਆਦਾ ਬਾਣੀ ਵਿੱਚ ਗੁਰੂ ਕਲਗੀਧਰ ਜੀ ਨੇ ਅਕਾਲ ਪੁਰਖ ਜ਼ਿਆਦਾ ਲਿਖਿਆ ਹੈ ਇਸ ਕਰਕੇ ਦੋਵੇਂ ਹੀ ਰੱਖ ਲਏ ਨੇ ਵੁੱਢ ਵਿੱਚ ਆਉਂਦਾ ਉਹ ਕਰਤਾ ਪੁਰਖ ਆਉਂਦਾ ਹੈ ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਜ਼ਿਆਦਾ ਅਕਾਲ ਪੁਰਖ ਸ਼ਬਦ ਦੀ ਵਰਤੋਂ ਆਪਣੀ ਵਰਤੋਂ ਕੀਤੀ ਹੈ ਨਵਸਤੋਂ ਅਕਾਲੇ ਨਵਸਤੋਂ ਕਿਰਪਾਲੇ ਅਕਾਲ ਅਕਾਲ ਹੀ ਲਿਖਿਆ ਹੈ ਇਸੇ ਕਰਕੇ ਨਿਹੰਗ ਸਿੰਘ ਜ਼ਿਆਦਾ ਅਕਾਲ ਹੀ ਅਕਾਲ ਕਰਦੇ ਨੇ ਇਸ ਤਰ੍ਹਾਂ ਜਿਹੜਾ ਕਰਤਾ ਪੁਰਖ ਕਾਲ ਤੋਂ ਰਹਿਤ ਹੈ ਖੁਸ਼ਨੁਮਾ ਨਮਸਕਾਰ ਕਰਦਾ ਹਾਂ, ਮੱਥਾ ਟੇਕਦਾ ਹਾਂ।
ਦੋਹਰਾ ਛੋਨੀ ਸੂਰਜ ਅਗਨ ਜਮ
ਜਿਸ ਵਾਹਿਗੁਰੂ ਪਰਮੇਸ਼ਰ ਦਾ ਜਿਹੜੀ ਧਰਤੀ ਹੈ 50 ਕਰੋੜ ਯੋਜਨ, 50 ਕਰੋੜ ਤੋਂ ਬਗੈਰ ਇੱਕ ਯੋਜਨ, ਇੱਕ ਕਰੋੜ ਜਿਹੜੀ ਤਾਂਬੇ ਦੀ ਧਰਤੀ ਮੰਨੀ ਹੋਈ, ਉਹ ਸਾਰੀ 50 ਕਰੋੜ ਯੋਜਨ ਧਰਤੀ, ਜਿਹੜੀ 50 ਕਰੋੜ ਯੋਜਨ ਸਾਰੀ ਧਰਤੀ ਹੈ ਤੇ ਸੂਰਜ ਹੈ ਤੇ ਅਗਨੀ ਦੇਵਤਾ ਹੈ ਜਾਂ ਧਰਮਰਾਜ ਹੈ।
ਵਾਯੂ ਤ੍ਰਾਸ ਜਿਸ ਪਾਏ,
ਵਾਯੂ ਤ੍ਰਾਸ ਜਿਸ ਪਾਏ, ਜਿੱਥੇ ਵੀ ਇਹ ਜੀਏ ਨਾਲ ਆ ਜਾਏ ਵਾਓ, ਉੱਥੇ ਵਾਯੂ ਨਹੀਂ ਕਹਿਣਾ ਵਾਓ ਕਰਨਾ ਹੈ, ਕੂੜੇ ਰੂਪ ਵਿੱਚ ਬੋਲੇਗਾ। ਜਿਵੇਂ ਕਿਤੇ ਅਜਿਹਾ ਦਈਏ ਕਹਿੰਦੇ ਹਾਂ, ਕਿਤੇ ਜੀਏ ਨੂੰ ਦਈਓ ਉਚਾਰਦੇ ਅਸੀਂ ਬਾਣੀ ਵਿੱਚ, ਦਜ ਤਾਂ ਨਹੀਂ ਕਹਿੰਦੇ ਹਾਂ ਕਿਤੇ, ਇਸੇ ਤਰ੍ਹਾਂ ਹੀ ਇੱਥੇ ਹੈ। ਵਾਓ ਤ੍ਰਾਸ ਜਿਸ ਪਾਏ, ਜਿਸ ਦਾ ਧਰਤੀ ਵੀ ਡਰ ਪਾ ਕੇ, ਸੂਰਜ ਵੀ ਡਰ ਪਾ ਕੇ, ਅਗਨੀ ਵੀ ਜਪ, ਧਰਮਰਾਜ ਵੀ, ਹਵਾ ਵੀ ਡਰ ਪਾ ਕੇ, ਭੈ ਪਾ ਕੇ,
ਨਿਜ ਸਰੂਪ ਮਹਿਥਿਤ ਰਹਿਤ,
ਬੜਾ ਦੇਖ ਕੇ ਪੜਿਆ ਕਰ,
ਨਿਜ ਸੁਭਾਵ ਮਹਿਥਿਤ ਰਹਿਤ,
ਸੁਭਾਵ ਸਰੂਪ ਕਹੀ ਜਾਂਦਾ, ਨਿਜ ਸੁਭਾਵ ਮਹਿਥਿਤ ਰਹਿਤ, ਕਹਿੰਦੇ ਆਪੋ ਆਪਣੇ ਸੁਭਾਅ ਵਿੱਚ ਹੀ ਵਾਹਿਗੁਰੂ ਦਾ ਦਰ ਪਾ ਕੇ ਇਸ ਤਰ੍ਹਾਂ ਰਹਿੰਦੇ ਟਿਕੇ ਰਹਿੰਦੇ ਆ। ਧਰਤੀ ਦੇਖ ਲਓ, ਇੱਕ ਥਾਂ ਟਿੱਕੀ ਹੈ, ਨਹੀਂ ਡੋਲਦੀ, ਇਸ਼ਤ ਹੋਈ ਹੈ ਉਹਦਾ, ਭੈ ਕਰਕੇ ਭੈਵੇ ਧਰਤੀ ਦੇ ਵੀ ਭਾਰ। ਇਸੇ ਤਰ੍ਹਾਂ ਸੂਰਜ ਦਾ ਡਰ ਭਾਇਕਾ ਕਰਕੇ ਚੱਲ ਰਹੀ ਹੈ, ਧਰਤੀ ਟਿੱਕੀ ਰਹਿੰਦੀ ਹੈ ਤੇ ਸੂਰਜ ਖੜਦਾ ਨਹੀਂ ਹੈ। ਭੈਵੇ ਸੂਰਜ ਭੈਵੇ ਚੰਦ ਕੋ ਕਰੋੜੀ ਚੰਦ ਨਾ ਅੰਤ, ਵੀ ਕਰੋੜਾਂ ਕੋ ਚੱਲਦੇ ਨੇ ਫਿਰ ਵੀ ਅੰਤ ਨਹੀਂ ਹੈ, ਖੜਦੇ ਨਹੀਂ ਹੈ। ਪਰ ਸਾਡੇ ਵਿਗਿਆਨਿਕ ਕਹਿੰਦੇ ਨਹੀਂ, ਚੰਦਰਮਾ ਸੂਰਜ ਖੜੇ ਹੈ, ਧਰਤੀ ਚੱਲਦੀ ਹੈ। ਇਹਨਾਂ ਦਾ ਉਲਟਾ ਗਿਆਨ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੇ ਬਾਅਦ ਭੈਵੇ ਧਰਤੀ ਦੱਬੀ ਭਾਰ, ਉਹਦੇ ਭੈ ਦੇ ਭਾਰ ਨਾਲ ਧਰਤੀ ਦੱਬੀ ਪਈ ਹੈ। ਜਿਵੇਂ ਕਿਸੇ ਭਾਰ ਨਾਲ ਦਬਿਆ ਹੋਇਆ ਹਿਲਚਲ ਸਕਦਾ ਹੈ? ਇਹ ਹੁਣ ਪ੍ਰਮਾਣ ਦਿੰਦੇ ਨੇ, ਕਹਿੰਦੇ ਜੀ ਦੇਖੋ, ਜਿਵੇਂ ਰੇਲ ਚੱਲਦੀ ਹੁੰਦੀ ਹੈ, ਬੱਸ ਚੱਲਦੀ ਹੁੰਦੀ ਹੈ, ਜਿਹਦੇ ਵਿੱਚ ਸਵਾਰੀਆਂ ਬੈਠੀਆਂ ਉਹਨਾਂ ਨੂੰ ਭੁਲੇਖਾ ਪੈਂਦਾ ਹੈ, ਜੋ ਬਾਹਰ ਕਦੇ ਮੂੰਹ ਜਾਂ ਕੱਢਣ ਤੇ ਉਹਨਾਂ ਨੂੰ ਕਹਿੰਦੇ ਸੜਕ ਭੱਜੀ ਲੱਗਦੀ ਹੈ, ਲੈਨ ਜਾਂ ਪਾਸੇ ਧਰਤੀ ਭੱਜਦੀ ਲੱਗਦੀ ਹੈ, ਧਰਤੀ ਗੱਡੀ ਭੱਜਦੀ ਹੁੰਦੀ ਹੈ, ਭੁਲੇਖਾ ਪੈਂਦਾ ਵੀ ਸ਼ਾਇਦ ਧਰਤੀ ਭੱਜਦੀ ਹੈ ਜਾਂ ਸੜਕ ਭੱਜਦੀ ਹੈ, ਦਰਖਤ ਭੱਜਦੇ ਹੈ। ਇਹ ਤਾਂ ਨਹੀਂ ਹੈ ਜਿਵੇਂ ਉਹ ਭੁਲੇਖਾ ਪੈਂਦਾ, ਇਹ ਵੀ ਕਹਿੰਦੇ ਵੀ ਸੂਰਜ ਚੰਦਰਮਾ ਭੱਜਦੇ ਲੱਗਦੇ ਹੈ, ਕਦੇ ਨਾ ਧਰਤੀ ਦੌੜ ਗਈ ਹੈ, ਉਹ ਟਿਕੇ ਹੋਏ ਹੈ। ਸ਼ਾਇਦ ਇਹਨਾਂ ਨੂੰ ਭੁਲੇਖਾ ਪੈਂਦਾ ਹੋਵੇ, ਜਿਵੇਂ ਕਹਿੰਦੇ ਨਾ ਵੀ ਤੁਹਾਨੂੰ ਭੁਲੇਖਾ ਪੈਂਦਾ ਵੀ ਧਰਤੀ ਦੱਬੀ ਖੜੀ ਦਿਖਦੀ ਹੈ ਤੇ ਧਰਤੀ ਚੱਲਦੀ ਹੈ, ਵੀ ਜਿਵੇਂ ਰੇਲ ਚੱਲਦਿਆਂ ਹੋਇਆ ਇਹ ਲੈਨ ਇੱਥੋਂ ਦੂਜੀ ਧਰਤੀ, ਜਿਹੜੇ ਆਸੇ ਪਾਸੇ ਖੰਭੇ ਹੁੰਦੇ ਹੈ, ਦਰਖਤ ਖਰੋਤੇ, ਉਹ ਸਾਨੂੰ ਦੌੜਦੇ ਪਤਾ ਲੀਦੇ ਹੈ, ਐਵੇਂ ਸ਼ਾਇਦ ਇਹਨਾਂ ਨੂੰ ਭੁਲੇਖਾ ਪੈਂਦਾ ਹੋਵੇ ਵੀ ਉਹ ਭੱਜਦੇ ਹੁਣ ਚੰਦਰਮਾ ਸੂਰਜ ਤੇ, ਇਹਨਾਂ ਨੂੰ ਦੌੜਦੀ ਭੁਲੇਖਾ ਪੈਂਦਾ ਵੀ ਧਰਤੀ ਭੱਜਦੀ ਹੈ। ਇਹ ਅਸੀਂ ਵੀ ਕਹਿ ਸਕਦੇ ਨਾ, ਇਹ ਤੁਹਾਨੂੰ ਵਾਹਿਗੁਰੂ ਜਾਣਦਾ, ਵਾਹਿਗੁਰੂ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਤੁਹਾਨੂੰ ਇਹ ਸਿੱਧਾ ਲਿਖਿਆ ਵੀ ਭੈਵੇ ਸੂਰਜ ਭੈਵੇ ਚੰਦ ਕੋ ਕਰੋੜੀ ਚਲਤਨਾ ਅੰਤ, ਵੀ ਕਰੋੜਾਂ ਕੋ ਚੱਲਦੇ ਆ ਫਿਰ ਵੀ ਅੰਤ ਨਹੀਂ ਹੈ। ਤੇ ਸਭ ਦੇ ਸਾਹਮਣੇ ਦੇਖ ਕੇ ਅਸੀਂ ਪ੍ਰਤੱਖ ਪ੍ਰਮਾਣ ਤੋਂ ਮਨਕਮਨੀ ਹੋ ਸਕਦੇ ਹਾਂ, ਕਿਉਂਕਿ ਸਾਹਮਣੇ ਇੱਧਰੋਂ ਸੂਰਜ ਚੜ੍ਹਦਾ ਇੱਧਰ ਛਿਪਦਾ, ਚੰਦਰਮਾ ਇੱਧਰੋਂ ਚੜ੍ਹਦਾ ਇੱਧਰ ਛਿਪਦਾ, ਤੇ ਅਸੀਂ ਕਹਿੰਦੇ ਹਾਂ ਵੀ ਦੇਖੋ ਤੁਸੀਂ ਦਿਖਾਓ, ਇੱਥੇ ਧਰਤੀ ਭੱਜਦੀ, ਕਿਸੇ ਨਹੀਂ ਦਿਖਾ ਸਕਣਗੇ, ਉਹ ਤਾਂ ਇੰਨਾ ਹੀ ਹੈ ਵੀ ਜਦੋਂ ਕਿਤੇ ਸਫ਼ਰ ਕਰ ਰਿਹਾ ਹੋਵੇ ਉਦੋਂ ਤਾਂ ਦਿਸੇ ਉਹ ਵਹਿਮ ਜਾਂ ਭੁਲੇਖਾ ਪਊ ਵੀ ਸ਼ਾਇਦ ਤਾਂ ਹੈ, ਅੱਗੇ ਪਿੱਛੇ ਤਾਂ ਨਹੀਂ ਪੈਂਦਾ। ਜੇ ਅਸੀਂ ਗੱਡੀ ਤੇ ਸਫ਼ਰ ਨਾ ਕਰਦੇ, ਬੱਸ ਵਿੱਚ ਬੈਠ ਕੇ ਸਫ਼ਰ ਨਾ ਕਰੀਏ, ਫਿਰ ਤਾਂ ਨਹੀਂ ਭੁਲੇਖਾ ਪੈਂਦਾ ਸਾਨੂੰ, ਫਿਰ ਤਾਂ ਧਰਤੀ ਟਿੱਗੀ ਦਿਸਦੀ, ਦਰਖਤ ਵੀ ਟਿਕੇ ਦਿਸਦੇ ਹੈ, ਤੇ ਉਹ ਪਿਓ ਤਾਂ ਸਾਨੂੰ ਸਾਹਮਣੇ ਦਿੰਦੀ ਹੈ। ਇਧਰੋਂ ਚੜ੍ਹਦੇ ਪਏ ਦਰਸ਼ੇ ਬਲੇ, ਇਹਦੇ ਵਿੱਚ ਤਾਂ ਕੋਈ ਹੈ ਨਹੀਂ। ਇਸ ਕਰਕੇ ਜੋ ਗੁਰੂ ਕੇ ਵਾਕ ਉਹ ਯਥਾਰਥ ਹੈ, ਇਹਨਾਂ ਦਾ ਜਿਹੜਾ ਕੋਈ ਕੁਝ ਉਹਦੇ ਵਿੱਚ ਜਿੰਨੀ ਉਨਤਾ ਹੈ, ਇਹਨਾਂ ਨੂੰ ਇਹ ਭੁਲੇਖਾ ਪਈ ਜਾਂਦਾ ਹੈ ਵੀ ਸ਼ਾਇਦ ਇਹ ਦੌਰ ਦੀ ਹੈ। ਪਰ ਉਹ ਜਿਸਦਾ ਡਰ ਪਾ ਕੇ ਧਰਤੀ ਪੈ ਵੀ ਦੱਬੀ ਪਈ, ਹਿਲਦੀ ਜਲਦੀ ਨਹੀਂ ਹੈ। ਸੂਰਜ ਚੰਦਰਮਾ ਦੌੜੀ ਜਾਂਦੇ, ਚੱਲੀ ਤੁਰੀ ਜਾਂਦੇ, ਰਾਤ ਦਿਨ ਖੜਦੇ ਨਹੀਂ ਉਹਦਾ ਡਰ ਪਾ ਕੇ, ਤੇ ਅਗਨੀ ਪ੍ਰਕਾਸ਼ ਕਰੀ ਜਾਂਦੀ ਹੈ, ਸਾਰਿਆਂ ਦਾ ਵਿਗਾਰ ਕੱਢੀ ਜਾਂਦੀ। ਭੈ ਵਿੱਚ ਅਗਨ ਕੱਢਾ ਬੇਗਾਰ, ਅਮੁਖਤ ਕੰਮ ਕਰਦੀ ਜਿੰਦੀ ਅਗਨੀ ਹੈ, ਕਿਸੇ ਤੋਂ ਧੇਲਾ ਨਹੀਂ ਲੈਂਦੀ ਹੈ। ਆ ਜਿੰਨਾ ਰੋਟੀਆਂ ਰੋਟੀਆਂ ਸਾਡੀਆਂ ਅੱਗ ਤੇ ਭਗਦੀਆਂ, ਕਿਤੇ ਸਾਥੋਂ ਅੱਗ ਨੇ ਮੰਗਿਆ। ਆ ਦੂਜੇ ਤਾਂ ਸਿਲੰਡਰਾਂ ਵਾਲੇ ਤਾਂ ਕਹਿੰਦੇ ਇੰਨੇ ਦੇ, 335 ਦੇ, ਕਿਤੇ ਕਿਤੇ 25 ਦੇ। ਇਹ ਜਿਹੜੀ ਰੱਬ ਨੇ ਅੱਗ ਬਣਾਈ, ਉਹਦੇ ਡਰ ਵਿੱਚ ਸਾਰਿਆਂ ਦੇ ਕੰਮ ਕਰੀ ਜਾਂਦੀ ਹੈ, ਮੁਕਤ ਕਰਦੀ ਹੈ, ਫਿਰ ਮੁਕਤ ਹੀ ਪ੍ਰਕਾਸ਼ ਕਰਦੀ, ਚਾਨਣ ਵੀ ਮੁਕਤ ਦਿੰਦੀ ਹੈ। ਜਿੱਥੇ ਅੱਗ ਬਾਲੋ ਉੱਥੇ ਪ੍ਰਕਾਸ਼ ਕਰੂਗੀ, ਜਿੱਥੇ ਅੱਗ ਬਾਲੋ ਉੱਥੇ ਭਾਲਾ ਲਾਊਗੀ, ਠੰਡ ਲਾ ਦੇਊਗੀ। ਉੱਧਰ ਹੀਟਰ ਚਲਾਓ ਅਤੇ ਵੇਖ ਲਓ ਦੀ ਮੀਟਰ ਕਿਵੇਂ ਘੁੰਮਦਾ ਹੈ, ਤੇ ਮਹੀਨੇ ਤੋਂ ਬਾਅਦ ਆਖਰ ਦੇ ਇੰਨੇ ਬਣ ਗਏ। ਇੱਧਰ ਅੱਗ ਜਿਹੜੀ ਹੈ ਨਾ, ਸਾਰਾ ਵਿਗਾਰ ਕੱਢਦੀ, ਮੁਕਤ ਕਰਦੀ ਹੈ, ਇਹ ਉਹਦੇ ਡਰ ਕਰਕੇ ਹੈ। ਇਸੇ ਤਰ੍ਹਾਂ ਜਿਹੜਾ ਜਾਣ ਧਰਮ ਰਾਜਾ ਹੈ, ਉਹ ਵੀ ਉਹਦੇ ਡਰ ਵਿੱਚ ਹੈ। ਇਹ ਨਹੀਂ ਵੀ ਜਿਵੇਂ ਮਰਜ਼ੀ ਕਾਲੇ ਕਾਗਜ਼ ਕਰੀ ਜਾਏ, ਇੱਥੇ ਵਾਲੇ ਤਾਂ ਥਾਣੇ ਵਾਲੇ ਕਰ ਦਿੰਦੇ ਨਾ, ਇੱਧਰ 100-200 ਦੇ ਦਿਓ ਬਸ, ਝੱਟ ਹੀ ਫੈਲ ਇੱਧਰ, ਇਹਨੇ ਤਾਂ ਕਰਿਆ ਹੀ ਕੁਛ ਨਹੀਂ ਜੀ, ਇਹਨੇ ਤਾਂ ਮਾਰਿਆ ਹੀ ਨਹੀਂ ਹੈਗਾ ਕੁਛ, ਇਹ ਤਾਂ ਐਵੇਂ ਹੀ ਇਹਦੇ ਜਿੰਮੇ ਲਾਤਾ ਜੀ। ਉਧਰ ਵਕੀਲਾਂ ਨੂੰ ਦੇ ਦਿਓ, ਉਹ ਵੀ ਦੂਜੇ ਪਾਸੇ ਕਰ ਦਿੰਦੇ, ਝੱਟ ਹੀ ਬਦਲ ਦਿੰਦੇ। ਪਰਮੇਸ਼ਰ ਦੇ ਡਰ ਵਿੱਚ ਧਰਮ ਰਾਜ ਆਇਆ, ਉਹ ਨਹੀਂ ਉਹ ਤਾਂ ਰੱਥੀਆ ਮਾਸਾ ਤੋਲ ਕਢਾਉਣਾ, ਰੱਥੀ ਮਾਸੇ ਜਿੰਨਾ ਤੋਲ ਤੁਰ ਕੇ ਵਿਚਾਰ ਕੇ ਸਾਰਾ ਹਿਸਾਬ ਖੜ੍ਹ ਦਿੰਦਾ ਵੀ ਇੰਨਾ ਜ਼ਿੰਦਗੀ ਵਿੱਚ ਤੂੰ ਆਹ ਕੁਛ ਕਰਿਆ ਕਰਾਇਆ ਹੈ, ਉਹਦੇ ਡਰ ਵਿੱਚ ਉਹ ਸਾਰਾ ਕਰਦਾ। ਨਹੀਂ ਤਾਂ ਸ਼ਾਇਦ ਉੱਥੇ ਵੀ ਵੱਡੀ ਗੱਲ ਜੇ ਇਹ ਲਾਣਾ ਜਾਵੇ ਲਵੀ ਇੰਨੇ ਕੁ ਲੈ ਲਾ ਫਰਦ ਪਾੜ ਦੇ, ਉਹਦੇ ਡਰ ਵਿੱਚ ਕਹਿੰਦੇ ਉਹ ਵੀ ਹੈ ਪੂਰਾ ਪੂਰਾ ਸਾਲ ਸਹੀ ਲਿਖਦਾ, ਤੇ ਸਹੀ ਸਹੀ ਉਹ ਸੰਸਾਰ ਫਿਰ ਉਹਨੂੰ ਉਹੇ ਜਿਹਾ ਦੁੱਖ ਸੁੱਖ ਦਿੰਦਾ, ਉਹੇ ਜਿਹਾ ਸਰੀਰ ਉੱਥੇ ਉਹਨੂੰ ਸਿੱਟਦਾ ਹੈ, ਤੇ ਹਵਾ ਵੀ ਹੈ ਉਹਦੇ ਡਰ ਵਿੱਚ ਹੀ ਹੈ। ਵੇਖ ਲਓ ਅੰਦਰ ਸਵਾਸ ਹੋ ਕੇ ਚੱਲੀ ਜਾਂਦੀ ਹਵਾ, ਇਸੇ ਤਰ੍ਹਾਂ ਖੂਨ ਦਾ ਦੌਰਾ ਕਰਾਈ ਜਾਂਦੀ ਹੈ, ਬਲੱਡ ਚੱਲੀ ਜਾਂਦਾ ਹੈ, ਵਾਸੀਆਂ ਆਈ ਜਾਂਦੀਆਂ, ਅੱਖਾਂ ਖੁੱਲੀ ਮਿਚੀ ਜਾਂਦੀਆਂ ਹਨ, ਇਹ ਸਭ ਉਹ ਹਵਾ ਕਰ ਰਹੀ ਅੰਦਰ ਵੀ ਬਾਹਰ ਵੀ। ਜੇ ਹਵਾ ਬੰਦ ਹੋ ਜਾਏ ਅਸੀਂ ਬਸ ਨਾਲ ਹੀ ਬੰਦ, ਸਾਡੇ ਵੀ ਬਸ ਸਾਹ ਘੁੱਟ ਹੋ ਗਈ। ਇਹ ਉਹਦਾ ਡਰ ਪਾ ਕੇ ਚੱਲਦੀ ਹੈ, ਸਾਰੇ ਫੈਲੀ ਹੋਈ ਹੈ, ਤੇ ਸਾਡੇ ਸਾਹ ਚੱਲੀ ਜਾਂਦੇ, ਅਸੀਂ ਮੋਹਣਾ ਫਿਰਦੇ ਹਵਾ ਕਰਕੇ। ਦੇਖ ਲਓ ਜਿੱਥੇ ਉੱਚੇ ਥਾਂ ਅਸੀਂ ਜਾਂਦੇ ਹਾਂ ਤੇ ਆਕਸੀਜਨ ਹਵਾ ਘੱਟ ਜਾਂਦੀ, ਉੱਥੇ ਸਾਹ ਸਾਡੇ ਔਖੇ ਹੁੰਦੇ ਨੇ। ਯਾਨੀ ਬੜਾ ਜਿਹਾ ਹੇਮਕੁੰਟ ਤੇ ਤੁਸੀਂ ਉੱਤੇ ਚੜ੍ਹ ਜਾਓ ਨਾ, ਉੱਥੇ ਥੋੜਾ ਜਿਹਾ ਹਵਾ ਦਾ ਨਿਊਨਤਾ ਦਿਸਦੀ ਸੀ, ਉਦੋਂ ਹੀ ਸਾਡਾ ਸਰੀਰ ਵਿਆਕਲ ਹੁੰਦਾ ਹੈ ਤੇ ਸਾਨੂੰ ਦਮ ਚੜ੍ਹਦਾ ਹੈ। ਜੇ ਆਕਸੀਜਨ ਹਵਾ ਪੂਰੀ ਮਿਲੇ ਫਿਰ ਕੋਈ ਗੱਲਬਾਤ ਨਹੀਂ। ਇਹ ਵਾਹਿਗੁਰੂ ਦੇ ਡਰ ਵਿੱਚ ਹੈ ਵੀ ਸਾਰਿਆਂ ਦੇ ਪ੍ਰਾਣ ਨਾਲ ਚਲਾ ਰਹੀ ਹੈ। ਕਿਉਂ ਕਹਿੰਦੇ ਜਿਹੜੀ ਇਹ ਹਵਾ ਹੈ ਨੰਜਾ ਪ੍ਰਕਾਰ ਦੀ ਨਾ ਪੌਣ ਮੰਨੀ ਹੈ, ਇੱਕ ਆਕਾਸ਼ ਵਿੱਚ ਗੰਢ ਜੀ ਵੀ ਹੈਗੀ ਹੈ ਪੌਣ ਦੀ, ਉਹਦੇ ਡਰ ਕਰਕੇ ਉੱਥੇ ਹੈ, ਇੱਧਰ ਉੱਧਰ ਨਹੀਂ ਹੁੰਦੀ ਹੈ। ਉਹ ਵਾਹਿਗੁਰੂ ਨੇ ਇਸ ਕਰਕੇ ਰੱਖੀ ਹੈ ਵੀ ਜਿਹੜੀਆਂ ਉੱਪਰਲੀਆਂ ਚੀਜ਼ਾਂ ਉੱਪਰ ਰਹਿਣ, ਹੇਠਲੀਆਂ ਹੇਠ ਰਹਿਣ, ਕਿਤੇ ਇਹਨਾਂ ਦਾ ਵਿੱਚ ਲੜਾਈ ਪੜ੍ਹਾਈ ਨਾ ਹੋ ਜਾਏ। ਉਹ ਚਾਲੇ ਇਹੋ ਜਿਹੀ ਹਵਾ ਲੱਗੀ ਹੈ, ਇਹੋ ਜਿਹੀ ਕੰਡ ਹੈ, ਉਹ ਤੋਂ ਉੱਪਰ ਨਹੀਂ ਚਲੇ। ਜੇ ਕੋਈ ਅਚਨਚੇਤ ਚਲਾ ਜਾਏ ਫਿਰ ਉਹਨੂੰ ਹੇਠਾਂ ਉਖੜਾਉਣਾ ਔਖਾ ਹੋ ਜਾਂਦਾ ਹੈ। ਕਈ ਵਾਰੀ ਦੱਸਦੇ ਵੀ ਹਵਾਈ ਜਹਾਜ਼ ਉਹ ਕੰਢ ਵਿੱਚ ਚਲੇ ਜਾਂਦੇ, ਫਿਰ ਉਹਨਾਂ ਦਾ ਬੁਰਾ ਹਾਲ ਹੁੰਦਾ, ਵਸਾ ਵਸਾ ਉਹ ਕੰਢ ਤੋਂ ਪਾਸ ਕਰਦੇ ਹੇਠਾਂ ਆ ਰਹੇ ਨੇ। ਇਸ ਤਰ੍ਹਾਂ ਦੇ ਡਰ ਵਿੱਚ ਹੈ, ਇੱਕ ਹਵਾ ਚੱਲ ਰਹੀ ਹੈ, ਇੱਕ ਉਹ ਇੱਕ ਥਾਂ ਹੀ ਹੈ, ਇੱਕ ਐਸੀ ਵਿੱਚ ਤੇਜ਼ ਚੱਲੀ ਜਾਂਦੀ ਹੈ, ਇਹਦੇ ਵਿੱਚ ਜੇ ਕੋਈ ਆ ਜਾਏ ਤੇ ਫਿਰ ਹਜ਼ਾਰਾਂ ਮੀਲ ਹੀ ਸਫ਼ਰ ਹੋ ਜਾਂਦਾ ਹੈ। ਜਿਵੇਂ ਰਾਫਟ ਰੂਕਦੇ ਜੇ ਹੈ, ਉਹ ਉਸੇ ਹਵਾ ਵਿੱਚ ਹੀ ਹੈ, ਚੱਕੀ ਫਿਰਦੀ ਹੈ, ਉਹਨਾਂ ਨੂੰ ਹੇਠਾਂ ਨਹੀਂ ਡਿੱਗਣ ਦਿੰਦੀ, ਉੱਥੇ ਉਸ ਹਵਾ 'ਚ ਉਹਨੂੰ ਲਿਜਾ ਕੇ ਛੱਡ ਦਿੰਦੇ ਹੈ। ਅਤੇ ਉਹ ਡਰ ਵਿੱਚ ਕਹਿੰਦੇ ਵਾਹਿਗੁਰੂ ਦੇ, ਉਹ ਨਹੀਂ ਹੇਠਾਂ ਡਿੱਗਣ ਦਿੰਦੀ ਕਿਸੇ ਨੂੰ। ਇਹ ਤਾਂ ਦੇਖ ਲਓ ਕਨੈਕਟ ਨਾਂ ਦਾ ਹੈ, ਉਹ ਇੰਨਾ ਭਾਰਾ ਹੁੰਦਾ ਹੈ ਅਤੇ ਉਹਨੂੰ ਹੇਠਾਂ ਨਾ ਦੇ ਇੱਥੇ ਤਾਂ ਡੱਗਾ ਨਹੀਂ ਖੜਦਾ। ਇਹ ਵਾਹਿਗੁਰੂ ਦਾ ਡਰ ਹੈ, ਉੱਥੇ ਜਿਹੜਾ ਉਹਦੇ ਕੋਲ ਚਲਾ ਜਾਏ ਉਹਨੂੰ ਨਹੀਂ ਉਹ ਡਿੱਗਣ ਦੀ, ਹੇਠਾਂ ਨਹੀਂ ਆਉਂਦੀ। ਇਹ ਉਹਦਾ ਡਰ ਪਾ ਕੇ ਆਪਣੇ ਸੁਭਾਅ ਵਿੱਚ ਸਾਰੇ ਇਸ ਤਰ੍ਹਾਂ ਰਹਿੰਦੇ ਹੈ, ਆਪਣੇ ਸੁਭਾਅ ਵਿੱਚ ਤਬਦੀਲੀ ਨਹੀਂ ਲਿਆਉਂਦੇ। ਧਰਤੀ ਹਿੱਲਣ ਜੁਲਣ ਨਹੀਂ, ਸੂਰਜ ਖੜ ਨਹੀਂ ਜਾਂਦਾ, ਅਗਨੀ ਪ੍ਰਕਾਸ਼ ਕਰਨੋਂ ਨਹੀਂ ਹਟ ਜਾਂਦੀ, ਧਰਮਰਾਜ ਕੋਈ ਬੇਈਮਾਨ ਨਹੀਂ ਬਣ ਜਾਂਦਾ, ਹਵਾ ਖੜ ਨਹੀਂ ਜਾਂਦੀ। ਇਹ ਸਭ ਉਹਦੇ ਡਰ ਕਰਕੇ ਆਪੋ ਆਪਣੇ ਸੁਭਾਵਾਂ ਵਿੱਚ ਇਸਤ ਹੈ, ਆਪੋ ਆਪਣੀ ਕਿਰਿਆ ਕਰਦੇ ਹੈ। ਇਹਦੇ ਭੈ ਵਿੱਚ ਇਹ ਸਾਰੇ ਡਰ ਪਾ ਕੇ ਇਹ ਕੁਝ ਕਰਦੇ ਹੈ। ਕਵੀ ਜੀ ਕਹਿੰਦੇ ਹੈ, ਅਸ ਬ੍ਰਹਮ ਹਿਰਦ ਵਿਦਤਾ, ਐਸਾ ਜਿਹੜਾ ਬ੍ਰਹਮ ਹੈ ਵਿਆਪਕ ਸ਼੍ਰੀ ਵਾਹਿਗੁਰੂ ਮੇਰੇ ਹਿਰਦੇ ਵਿੱਚ ਪ੍ਰਗਟ ਹੋਵੇ, ਫਿਰ ਮੈਂ ਵੀ ਆਪਣੇ ਸੁਭਾਅ ਵਿੱਚ ਇਸਤ ਹਾਂ। ਜਦੋਂ ਗੁਰੂ ਕਾ ਜਸ ਲਿਖਣ ਲੱਗ ਜਾਵਾਂ, ਬਸ ਲਿਖੀ ਤੁਰਿਆ ਜਾਵਾਂ, ਆਪਣੇ ਸੁਭਾਅ ਵਿੱਚ ਇਸਤ ਗਿਆ ਹੋਇਆ। ਇਹ ਨਾ ਵੀ ਉਚਾਟ ਹੋਵਾਂ ਵੀ ਤੇਰਾ ਲੈ ਲੈ ਛੱਡੋ, ਕਿਹੜਾ ਇਹ ਨਹੀਂ ਮੁੱਕਦਾ ਹੈ ਹੁਣ, ਕਿੱਥੇ ਇਹ ਛੱਡ, ਵੱਧਾ ਚਿੱਠੀ ਭਰਨ ਵਾਲੀ ਗੱਲ ਨਾ ਹੋ ਜਾਏ। ਇਸਤਾ ਬ੍ਰਹਮ ਮੇਰੇ ਹਿਰਦੇ ਵਿੱਚ ਹੋ ਜਾਏ, ਮੈਂ ਵੀ ਉਹਦੇ ਪੈਰ ਵਿੱਚ ਗੁਰੂ ਕਾ ਇਤਿਹਾਸ ਲਿਖੀ
ਜਾਵਾਂ।
ਅਕਾਲ ਪੁਰਖ ਵਾਹਿਗੁਰੂ ਦਾ ਪੂਰੇ ਸਤਿਗੁਰੂ ਤੋਂ ਬਗੈਰ ਮਰਮ ਕੀ ਭੇਤ ਨਹੀਂ ਜਾਣਿਆ ਜਾਂਦਾ ਹੈ ਵੀ ਵਾਹਿਗੁਰੂ ਕੈਸਾ ਹੈ। ਪੂਰੇ ਸਤਿਗੁਰੂ ਤੋਂ ਪਹਿਲਾਂ ਉਹ ਭੇਤ ਦੱਸਦੇ ਵੀ ਵਾਹਿਗੁਰੂ ਇਹੋ ਜਿਹਾ ਹੈ, ਫਿਰ ਜਾਣਦੇ ਵੀ ਪੂਰੇ ਸਤਿਗੁਰੂ ਹੈ। ਜਦੋਂ ਭੇਤ ਦੀ ਨਿਗਾਹ ਕਰਦੇ ਬ੍ਰਹਮ ਜਾਣਿਆ ਜਾਂਦਾ, ਉਹਦਾ ਭੇਤ ਜਾਣਿਆ ਜਾਂਦਾ ਹੈ। ਨਹੀਂ ਤਾਂ ਅਸੀਂ ਭੁਲੇਖੇ ਵੀ ਸ਼ਾਇਦ ਵੀ ਜੰਗਲਾਂ ਵਿੱਚ ਵਾਹਿਗੁਰੂ ਹੈ, ਨਦੀਆਂ ਦੇ ਕਿਨਾਰਿਆਂ ਤੇ ਵਾਹਿਗੁਰੂ ਹੈ, ਤੀਰਥਾਂ ਤੇ ਹੈ ਸ਼ਾਇਦ, ਪਹਾੜਾਂ ਦੀ ਗੁਫਾ ਵਿੱਚ ਕਿਤੇ ਉਹ ਬੈਠਾ ਹੋਣਾ, ਫਿਰ ਤੁਰੀ ਜਾਂਦੇ। ਪਰ ਗੁਰੂ ਜਿਹੜੇ ਯੋਜਨਾ ਹੁੰਦੇ ਆ ਵੀ ਬਾਹਰ ਪਿੱਤਰ ਏਕੋ ਜਾਨੋ ਕਾਹੇਰੇ ਬਨ ਖੋਜਨ ਜਾਈ, ਸਰਵ ਨਿਵਾਸੀ ਸਦਾ ਅਲੁਪ ਹੱਥੋ ਹੀ ਸੰਗ ਸਮਾਈ, ਉਹ ਵਾਤ ਜਾਂ ਵਾਸ ਵਸਤ ਹੈ ਮੁੱਖ ਮਾਹੇ, ਜੈਸੇ ਸ਼ਾਹੀ ਤੈਸੇ ਹੀ ਹਰ ਵਸੇ ਨਿਰੰਤਰ, ਕਠੀ ਪੁੱਤਰ ਕਠੀ ਖੋਜੋ ਪਾਈ, ਜਾਂ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੂਚ ਮੈਂ ਜੋਰ ਸਮਾਨੀ, ਘੱਟ ਘੱਟ ਮਾਧੋ ਜੀ ਆ। ਇਹ ਗੁਰੂ ਤੋਂ ਬਗੈਰ ਨਹੀਂ ਹੈ, ਸਭ ਭੇਤ ਜਾਣਿਆ ਜਾਂਦਾ ਹੈ। ਗੁਰੂ ਤਾਂ ਜਣਾ ਦਿੰਦੇ ਆ ਭੇਤ ਵੀ, ਵਾਹਿਗੁਰੂ ਤਾਂ ਸਰਵ ਵਿਆਪੀ ਹੈ, ਜਲ ਥਲ ਮਿਗਲ ਪੂਰਿਆ ਸਵਾਮੀ ਸਿਰਜਣਹਾਰ ਹੈ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਹੈ। ਉਹ ਗੁਰੂ ਤੋਂ ਬਗੈਰ ਉਹਦਾ ਭੇਤ ਨਹੀਂ ਜਾਣਿਆ ਜਾਂਦਾ,
ਮਿਲ ਜਾਏ
ਮਿਲ ਜਾਂਦਾ ਗੁਰੂ ਦੁਆਰਾ, ਫਿਰ ਸਭ ਤੋਂ ਭਰਮ ਮਿਟ ਜਾਂਦਾ, ਪੰਜ ਪ੍ਰਕਾਰ ਦਾ ਜਿਹੜਾ ਭਰਮ ਭੁਲੇਖਾ ਖਤਮ ਹੋ ਜਾਂਦਾ ਹੈ। ਜਿਵੇਂ ਆਪਾਂ ਨੂੰ ਕਈ ਵਾਰੀ ਸਾਡੇ ਹੱਥ ਵਿੱਚ ਹੀ ਕੜਾ ਜਿਹਾ ਪਾਇਆ ਹੁੰਦਾ ਹੈ, ਤੇ ਉਹ ਕਿਤੇ ਤਾਹਨੂੰ ਚੜ੍ਹਦੇ ਨਾ ਬਾਂਹ ਦੇ ਉੱਪਰ ਜੇ, ਫਿਰ ਵੀ ਸਾਨੂੰ ਭਰਮ ਪੈ ਜਾਂਦਾ ਵੀ ਸ਼ਾਇਦ ਕੋਈ ਲੈ ਗਿਆ, ਵੀ ਚੋਰੀ ਕਰਕੇ ਕੋਈ ਲਾਹ ਕੇ ਲੈ ਗਿਆ, ਤੇ ਅਸੀਂ ਫਿਰ ਰੌਲਾ ਪਾਉਂਦੇ ਹਾਂ ਸਾਡਾ ਕੋਈ ਸੋਨੇ ਦਾ ਗਲਾ ਲੈ ਗਿਆ, ਸੋਨੇ ਦਾ ਗਲਾ ਲੈ ਗਿਆ। ਇਸ ਤਰ੍ਹਾਂ ਜਿਹੜੀ ਚੀਜ਼ ਕੋਲ ਹੋਵੇ ਜੋ ਇੱਧਰ ਮਾੜਾ ਮੋਟਾ ਨਾ ਹੋ ਜਾਵੇ, ਤੇ ਸਾਨੂੰ ਭਰਮ ਪੈ ਜਾਂਦਾ ਵੀ ਸ਼ਾਇਦ ਕੋਈ ਲੈ ਗਿਆ। ਇਸ ਜਿਹੜੇ ਸਿਆਣੇ ਆ ਉਹ ਕਹਿੰਦੇ ਵੀ ਐਂ ਤਾਂ ਵੀ ਕੋਈ ਲੈ ਨਹੀਂ ਸਕਦਾ ਹੈ, ਤੂੰ ਬੜਾ ਮੋਟਾ ਦੇਖ ਰੇਖ ਕਰ, ਤੂੰ ਬਾਂਹ ਦੇ ਉੱਪਰ ਨੂੰ ਤਾਂ ਦੇਖ ਕਿਤੇ ਬਾਂਹ ਤਾਂ ਨਾ ਚੜ ਗਿਆ ਹੋਵੇ, ਨਵਾਂ ਪਾਇਆ ਸੀ ਖੁੱਲਾ ਸੀ ਜਦੋਂ ਤਾਂ ਮਾਰਦਾ ਗਿਰ ਹਾਂ ਇਹ ਵੀ ਕਿਤੇ ਮੈਂ ਬਾਂਹ ਤਾਂ ਨੂੰ ਕੀਤੀ ਸੀ ਕੜਾ ਤਾਂ ਚੜ ਗਿਆ, ਇਹ ਮੈਨੂੰ ਤਾਂ ਭੁਲੇਖਾ ਪੈ ਗਿਆ ਫਰਕ ਪੈ ਗਿਆ ਮੇਰੇ ਤਾਂ ਕੋਲ ਬਾਂਹ ਚ ਹੀ ਪਾਇਆ ਹੋਇਆ। ਇਸ ਤਰ੍ਹਾਂ ਕਈ ਵਾਰੀ ਕੋਲ ਰੱਬ ਦੇ ਹੁੰਦਿਆਂ ਹੋਇਆ ਵੀ ਭੁਲੇਖਾ ਪੈਂਦਾ ਵੀ ਸ਼ਾਇਦ ਹੈ ਨਹੀਂ, ਅਸੀਂ ਇੱਧਰ ਉੱਧਰ ਭੱਜੇ ਫਿਰਦੇ ਦੌੜੇ ਫਿਰਦੇ ਹਾਂ। ਜਦੋਂ ਗੁਰੂ ਜੀ ਨਾਲ ਦੇਵੀ ਤੇਰੇ ਤਾਂ ਹਿਰਦੇ ਵਿੱਚ ਹੀ ਬੈਠਾ ਚੌਕੜਾ ਮਾਰੀ, ਤੂੰ ਕਿੱਧਰ ਫਿਰੀ ਜਾਂਦਾ ਹੈ ਫਿਰ ਜਾਣ ਲੈਂਦੇ, ਪਰ ਜਦੋਂ ਮਿਲ ਜਾਂਦਾ ਤੇ ਭਰਮ ਮਿਟ ਜਾਂਦਾ ਹੈ।
ਕਰਮ ਧਰਮ ਹਰ ਭਗਤ ਫਲ,
ਜਿਹੜਾ ਨਿਸ਼ਕਾਮ ਕਰਮ ਹੈ ਹੋਰ ਜਿਹੜਾ ਕੋਈ ਧਰਮ ਜਗ ਪੁੰਨ ਕਰਨਾ ਹੈ ਤੇ ਭਗਤੀ ਕਰਨੀ ਉਹਦਾ ਫਲ ਇਹੀ ਹੋਈ ਹੈ।
ਆਸ ਅਭੇਦ ਕੋ ਪਾਏ,
ਸਭ ਅਭੇਦ ਤੋਂ ਰਹਿ ਲੈ, ਜੋ ਸਾਰਿਆਂ ਵਿੱਚ ਅਭੇਦ ਹੋਇਆ ਇੱਕ ਮਿਕ ਹੋਇਆ ਹੈ ਉਹਨੂੰ ਪਾ ਲਈ ਜਾ ਹੈ। ਵੈਸਾ ਜਿਹੜਾ ਜਿਹੜਾ ਸਾਰਿਆਂ ਵਿੱਚ ਅਭੇਦ ਹੋਇਆ ਕਿਵੇਂ ਹੋਇਆ ਮਿਲਿਆ ਜੁੜਿਆ ਹੈ ਉਹ ਮੇਰੇ ਅੰਦਰ ਵੀ ਭਗਤੀ ਦੁਆਰਾ ਨਿਸ਼ਕਾਮ ਕਰਨ ਦੁਆਰਾ ਧਰਮ ਰੂਪ ਕਰਮਾਂ ਦੁਆਰਾ ਪ੍ਰਗਟ ਹੋਵੇ।
ਦੋਹਰਾ ਭਾਨ ਹੋਤ ਜਗ ਜਾਸ ਤੇ,
ਜਿਸ ਵਾਹਿਗੁਰੂ ਅਕਾਲ ਪੁਰਖ ਕਰਕੇ ਕਹਿੰਦੇ ਆਹ ਜਿਹੜਾ ਸੰਸਾਰ ਹੈ ਉਹ ਭਾਨ ਹੋਤ ਕੀ ਇਹ ਪ੍ਰਤੀਤ ਹੁੰਦਾ ਹੈ, ਸੰਸਾਰ ਦਿਸ ਰਿਹਾ ਹੈ ਹਰਾ ਭਰਾ
ਰੱਜੂ ਭੁਜੰਗ ਸਮਾਨ,
ਪ੍ਰਤੀਤ ਹੁੰਦਾ ਹੈ ਜਿਸ ਦੀ ਸੱਤਾ ਕਰਕੇ ਰੱਜੂ ਭੁਜੰਗ ਸਮਾਨ, ਜਿਵੇਂ ਰੱਸੀ ਦੇ ਵਿੱਚ ਕਹਿੰਦੇ ਭੁਜੰਗ ਸੱਪ ਪ੍ਰਤੀਤ ਹੁੰਦਾ ਹੈ, ਰੱਸੀ ਤੇ ਭੁਜੰਗ ਦੇ ਮੱਸੀ ਤੇ ਕਹਿੰਦੇ ਸੱਪ ਦੇ ਸਮਾਨ, ਜਿਸ ਦੇ ਕਰਕੇ ਕਹਿੰਦੇ ਸੰਸਾਰ ਪ੍ਰਤੀਤ ਹੁੰਦਾ ਹੈ ਸੰਸਾਰ ਦੇ ਸਿਰੇ ਹੈ। ਉਹ ਸੰਸਾਰ ਨਾਮ ਦੀ ਵਸਤੂ ਤਾਂ ਕੋਈ ਹੈ ਨਹੀਂ ਹੈ, ਕਿਹਨੂੰ ਕਹਾਂਗੇ ਵੀ ਆਹ ਸੰਸਾਰ ਹੈ, ਕੋਈ ਹਾਥੀ ਨੀ, ਕੋਈ ਘੋੜਾ ਨੀ, ਕੋਈ ਕੁੱਤਾ ਬੈਲਾ ਤਾਂ ਨੀ ਸੰਸਾਰ। ਆ ਰਚਨਾ ਨੂੰ ਦੇਖ ਕੇ ਅਸੀਂ ਇਕੱਠੇ ਦਾ ਨਾਂ ਕਹਿੰਦੇ ਇਹ ਸੰਸਾਰ ਵੀ ਬੜਾ ਹੈ ਦੁੱਖ ਰੂਪ ਹੈ, ਸੰਸਾਰ ਬੜਾ ਵੀ ਇਹ ਧੰਗ ਕਰਦਾ, ਸੰਸਾਰ ਚ ਅਸੀਂ ਬਹੁਤ ਔਖੇ ਹਾਂ ਬਈ। ਜੇ ਪੁੱਛੇ ਵੀ ਸੰਸਾਰ ਦਿਖਾਤਾ ਸੀ ਕਿ ਜਿਹੜਾ ਦਿਸ ਰਿਹਾ ਆਸੇ ਪਾਸੇ ਹੋਰ ਨੀ, ਕਹਿਣ ਕੌਣ ਵਿੱਚ ਮੂੰਹ ਫੜ ਕੇ ਨਹੀਂ ਦਿਖਾਉਣ ਵਾਲਾ ਹੈ। ਇਸ ਤਰ੍ਹਾਂ ਜਿਵੇਂ ਰੱਸੀ ਚੋਂ ਸੱਪ ਪ੍ਰਤੀਤ ਹੋਈ ਜਾਂਦਾ, ਸੱਸੀ ਸੱਪ ਤਾਂ ਨੀ ਹੁੰਦਾ, ਵਿੰਗੀ ਟੇਢੀ ਜੀ ਪਈ ਹਨੇਰਾ ਕਰਕੇ ਉਹਦੇ ਭੁਲੇਖਾ ਪਈ ਜਾਂਦਾ, ਇਸੇ ਤਰ੍ਹਾਂ ਸਾਨੂੰ ਭੁਲੇਖਾ ਪਈ ਜਾਂਦਾ। ਸੰਸਾਰ ਹੈ ਬ੍ਰਹਮ ਹੈ ਸਾਚੇ ਕਵਨ ਬ੍ਰਹਮ ਦੀਸਾ ਬ੍ਰਹਮ ਸੁਣੀਏ ਆਤਮ ਵਸਾਰਾ ਕਰਨ ਹਾਰਾ ਬ੍ਰਹਮ ਬਿਨਾ ਨਹੀਂ ਜਾਣੀਏ। ਜਿਹੜੇ ਬ੍ਰਹਮ ਗਿਆਨੀ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ ਉਹ ਜਿਵੇਂ ਸੁਨਿਆਰੀ ਦੀ ਦ੍ਰਿਸ਼ਟੀ ਸੋਨੇ ਵਿੱਚ ਹੁੰਦੀ ਹੈ, ਉਹ ਕੁੰਡਲ ਨਹੀਂ ਦੇਖਦਾ ਹੈ, ਕੜਾ ਨਹੀਂ ਦੇਖਦਾ, ਤੁੰਗਲ ਨਹੀਂ ਦੇਖਦਾ, ਸ਼ਾਪ ਨਹੀਂ ਦੇਖਦਾ, ਛੱਲਾ ਨਹੀਂ ਦੇਖਦਾ ਹੈ, ਸਾਨੂੰ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਹੈ। ਉਹਨੇ ਤਾਂ ਸੋਨਾ ਵੇਖਣਾ ਵੀ ਕਿੰਨਾ ਇਹਦੇ ਵਿੱਚ, ਉਹਦਾ ਹੀ ਮੁੱਲ ਪਾਉਣਾ ਹੈ। ਦੂਜਿਆਂ ਨੂੰ ਵੱਖਰਾ ਵੱਖਰਾ ਪ੍ਰਤੀਤ ਹੋਊਗਾ, ਵੱਡਾ ਛੋਟਾ ਵੀ ਦਿਸੂਗਾ। ਜਿਵੇਂ ਕੋਈ ਬ੍ਰਹਮਣ ਨੂੰ ਮਾਇਆ ਦੀ ਲੋੜ ਪੈ ਗਈ, ਉਹਨੇ ਆਖਿਆ ਚਲੋ ਵੀ ਆਪਾਂ ਭਗਵਾਨ ਦੀ ਗਣੇਸ਼ ਦੀ ਮੂਰਤੀ ਤੇ ਜਿਹਦੇ ਤੇ ਗਣੇਸ਼ ਜੀ ਸਵਾਰੀ ਕਰਦੇ ਮੂਸਾ ਉਹਦੇ ਗਹਿਣੇ ਰੱਖ ਦਿੰਦੇ ਆ ਕੋਈ ਬਾਤ ਵਾਸਤੇ। ਸੁਨਿਆਰੇ ਕੋਲੇ ਲੈ ਗਿਆ, ਕਹਿਣ ਲੱਗਿਆ ਵੀ ਇਹ ਗਹਿਣੇ ਰੱਖ ਲਾ, ਪਹਿਲਾਂ ਤਾਂ ਮੁੱਲ ਪਾ ਲਾ ਵੀ ਕਿੰਨੇ ਕਦੇ ਹੈ। ਉਹਨੇ ਜਿਹੜਾ ਗਣੇਸ਼ ਸੀ ਉਹਦਾ 50 ਰੁਪਈਏ ਮੁੱਲ ਪਾ ਤਾ ਤੇ ਜਿਹੜਾ ਗਣੇਸ਼ ਸੀ ਉਹਦਾ 100 ਰੁਪਈਆ ਮੁੱਲ ਪਾਇਆ। ਉਹ ਕਹਿੰਦਾ ਵੀ ਭਰਾਵਾ ਇਉਂ ਨਾ ਕਰ, ਆਹ ਜਿਹੜਾ ਗਣੇਸ਼ ਹੈ ਨਾ ਇਹਦਾ ਮੁੱਲ ਜ਼ਿਆਦਾ ਪਾ, ਕਿਉਂਕਿ ਗਣੇਸ਼ ਤਾਂ ਭਗਵਾਨ ਜੀ ਹੈ, ਗਣਾਂ ਦੇ ਪਤੀ ਹੈ, ਇਹ ਤਾਂ ਜਿਹੜਾ ਚੂਹਾ ਇਹਦੀ ਸਵਾਰੀ ਹੈ ਜੇ ਘੱਟ ਮੁੱਲ ਵਾਲਾ ਹੋ ਸਕਦਾ। ਉਹ ਕਹਿੰਦੇ ਤੇਰੀ ਨਿਗਾਹ ਵਿੱਚ ਹੈ ਵੱਖਰਾਪੁਣਾ, ਮੇਰੀ ਨਿਗਾਹ ਤਾਂ ਸੋਨੇ ਵਿੱਚ ਹੈ, ਸੋਨਾ ਇਹਨੂੰ ਜ਼ਿਆਦਾ ਲੱਗਿਆ ਇਸ ਕਰਕੇ ਇਸ ਵੱਧ ਹੈ, ਇਹਦੇ ਵਿੱਚ ਸੋਨਾ ਘੱਟ ਹੈ ਤੇਰੇ ਗਣੇਸ਼ ਗੁਰੂ ਵੀ ਇਸ ਕਰਕੇ ਦਾ ਮੁੱਲ ਘੱਟ ਹੈ। ਇਸ ਤਰ੍ਹਾਂ ਜਿਵੇਂ ਰੱਸੀ ਵਿੱਚ ਕਹਿੰਦੇ ਸਤ ਪ੍ਰਤੀਤ ਹੋਈ ਜਾਂਦਾ, ਉਵੇਂ ਕਹਿੰਦੇ ਪਰਮੇਸ਼ਰ ਦੀ ਸੱਤਾ ਕਰਕੇ ਸੰਸਾਰ ਦਿਸੀ ਜਾਂਦਾ ਹੈ।
ਮਾਨ ਹਾਨ ਕਰ ਜਾਣ ਤੇ
ਇਸ ਕਰਕੇ ਹੇ ਭਾਈ ਆਪਣੇ ਅੰਦਰ ਜਿਹੜਾ ਮਾਨ ਹੰਕਾਰ ਉਹਨੂੰ ਨਾਸ ਕਰ ਦੇ।
ਤਮ ਅਨਾਦ ਭਗਵਾਨ
ਅਨਾਦੀ ਕਾਲ ਦਾ ਯਾਨੀ ਆਤੁਰਹਿਤ ਅਨਾਦੀ ਹੈ, ਉਹ ਕੌਣ ਅਗਿਆਨ ਹੈ ਜਿਹੜਾ ਅਨਾਦੀ ਕਾਲ ਦਾ ਅਗਿਆਨ ਦਾ ਹਨੇਰਾ ਹੈ ਉਹਨੂੰ ਭੰਨ ਦੇ ਤੇ ਭੰਨ ਕੇ ਤੂੰ ਜਾਣ ਲੈ ਗਿਆਨ ਦੁਆਰਾ। ਨਹੀਂ ਤਾਂ ਜਿਵੇਂ ਸੰਸਾਰ ਤੈਨੂੰ ਜਿਹੜਾ ਸੀ ਵਿੱਚ ਸਭ ਪ੍ਰਤੀਤ ਹੋਈ ਜਾਂਦਾ ਹੈ ਉਹ ਦੁਖੀ ਦੁੱਖ ਸੁੱਖ ਦਾ ਦੇਣ ਵਾਲਾ ਇਹ ਦਿਸੀ ਜਾਵੇਗਾ ਸੰਸਾਰ। ਮਾਨ ਹੰਕਾਰ ਨੂੰ ਨਾਸ ਕਰਕੇ ਤੇ ਜਿਹੜਾ ਅਨਾਦੀ ਅਗਿਆਨ ਦਾ ਤਾਂ ਹਨੇਰਾ ਉਹਨੂੰ ਕਹਿੰਦੇ ਭੰਨ ਕੇ ਤੋੜ ਕੇ ਜਾਣ ਲੈ ਉਸਨੂੰ।
ਸਤ ਚੇਤਨ ਆਨੰਦ ਯੁਤ
ਜਿਹੜਾ ਵਾਹਿਗੁਰੂ ਹੈ ਉਸ ਸੰਸਾਰ ਦੇ ਵਿੱਚ ਕਿਹੜੇ ਇਸ ਤਰ੍ਹਾਂ ਹੈ ਸਤ ਜੋ ਸਦਾ ਰਹੇ ਜੋ ਹੈ ਹੋਵੇ ਤਿੰਨ ਵਰਤਿੰਨੇ ਸਮੇਂ ਵਿੱਚ ਕਾਇਮ ਹੋਵੇ ਉਹਨੂੰ ਕਹਿੰਦੇ ਆ ਤ੍ਰੈਕਾਲ ਅਵਾਦਤਮੋ ਸਤਤਮ ਜਿੰਨਾ ਜਿਹਦਾ ਤਿੰਨਾਂ ਸਮੇਂ ਵਿੱਚ ਬਾਧ ਨਾ ਹੋਵੇ ਨਾ ਉਸ ਨੂੰ ਉਸ ਕੇ ਕਹੀਏ ਹੈ ਸਤ ਜੋ ਸਦਾ ਕਦੇ ਤਿੰਨਾਂ ਸਮੇਂ ਵਿੱਚ ਰਹਿਣ ਵਾਲਾ ਹੈ ਫਿਰ ਚੇਤਨ ਵੀ ਹੈ ਹਰਕਤ ਕਰਾਉਣ ਵਾਲਾ ਕਿਰਿਆ ਕਰਾਉਣ ਵਾਲਾ ਹੈ ਤੇ ਆਨੰਦੇ ਸਹਿਤ ਹੈ।
ਨਾਮ ਰੂਪ ਜਗ ਪੰਚ
ਇਸੇ ਤਰ੍ਹਾਂ ਸੰਸਾਰ ਦੇ ਵਿੱਚ ਨਾਮ ਹੈ ਤੇ ਰੂਪ ਹੈ ਇਹ ਪੰਜ ਹੈ ਸਤ ਹੈ ਚੇਤਨ ਹੈ ਆਨੰਦ ਨਾਮ ਹੈ ਰੂਪ ਹੈ ਇਹ ਕਹਿੰਦੇ ਸੰਸਾਰ ਦੇ ਵਿੱਚ ਪੰਜ ਹੈ ਜਿਹੜਾ ਸਚਿਤ ਆਨੰਦ ਹੈ ਇਹ ਤਾਂ ਬ੍ਰਹਮ ਹੈ ਤੇ ਜਿਹੜਾ ਨਾਮ ਤੇ ਰੂਪ ਹੈ ਇਹ ਆਸਰੇ ਸਰੀਰ ਹੈ ਉਹਨਾਂ ਦਾ ਹੈ ਜਿੱਥੇ ਅਸਤੋਰ ਸਰੀਰ ਉੱਥੇ ਕੋਈ ਨਾਮ ਹੈਗਾ ਹੈ ਜਿਸੇ ਕੋਈ ਸਰੀਰ ਹੈ ਉੱਥੇ ਰੂਪ ਵੀ ਹੈ ਕੋਈ ਨਾ ਕੋਈ ਆਕਾਰ ਹੈ ਕਿਸੇ ਦਾ ਛੋਟਾ ਕਿਸੇ ਦਾ ਆਕਾਰ ਵੱਡਾ ਹੈ ਕਿਸੇ ਦਾ ਦਰਮਿਆਨ ਚ ਹੈ ਇਸ ਤਰ੍ਹਾਂ ਕਹਿੰਦੇ ਇਸ ਸੰਸਾਰ ਦੇ ਵਿੱਚ ਪੰਜ ਹੈ ਜਾਂ ਉਹ ਰੂਪ ਹੈ ਆਕਾਰ ਹੈ ਜਾਂ ਨਾਮ ਹੈ।